जपियो हर के संत जना हरे जपियो हर के संत जना हरे जपियो गोर रंग चलू ले राती गोर रंग चलू ले राती हर दिन रहना सकूं हर दिन रहना सकूं हर दिन रहना सकूं एक राती हर दिन रहना सकूं एक राती हर के संत जना हर जपियो हर के संत जना हर जपियो गोरे रंग चलू ले राती गोर रंग चलू ले राती हर हर भगत बनी अत शोभा हरे हरे भगते बनी अत शोभा हर जपियो उत्तम पाती हर जपियो उत्तम पाती हर दिन रहना सकूं हर दिन रहना सकूं हर दिन रहना सकूं एक राती हर के संत जाना हर जपियो हर के संत जाना हर जपियो हर के संत जना हर जपियो हर के संत जना हर जपियो गुर रंग चलू ले राती गुर रंग चलू ले राती हर हर भगते बनी अत शोभा हरे हरे भगते बनी अत शोभा हर जपियो उत्तम पाती हर जपियो उत्तम पाती आ शब्द असी पिछली शब्द चौंकी च लिया सी और इहदियां असी थोड़ियां जिहियां लाइना समझ के गाविया है और जो लाइना भी गाविया है उहदे च आ असी जपन तो हमेशा शुरू करीदा है कि सारी बाणी कहिंदी है नाम जपो रब दा नाम जपो इस करके असी कीता लोड़िए काम सो हर पै आखीए कार्य दै स्वार सतिगुर सच साखीए हर शब्द असी इस नूं कीर्तन नहीं कह रहे कीर्तन दे नन्ने नूं सदा अंकड़ होएगा वो अंदरला सच्चा ते शब्द दा अंदरली अंदरला कीर्तन है बाहरला जिहड़ा बाणी दा गाउणा है ओ कीर्तन नहीं है कीर्तन अंदर है इस करके असी इनू शब्द चौंकी कहीदा है शब्द चौंकी शुरू हमेशा ही असी अभ्यास तो करते हाँ ਸ਼ਬਦਾਂ 'ਚ ਸੇਧ ਮਿਲਦੀ ਹੈ ਵੀ ਜੋ ਵੀ ਕੰਮ ਕਰਨ ਲੱਗੋ ਪਹਿਲਾਂ ਪ੍ਰਭੂ ਦਾ ਨਾਮ ਆਖੋ। ਕੋਈ ਵੀ ਕੰਮ ਸ਼ੁਰੂ ਕਰਨਾ ਹੈ ਤਾਂ ਪਰਮੇਸ਼ਰ ਦੇ ਨਾਮ ਨੂੰ ਆਖੋ। ਕੀਤਾ ਲੋੜੀਏ ਕੰਮ ਸੁਹਰ ਪੈ। ਆਖੀਏ ਦਾ ਮਤਲਬ ਇਹ ਨਹੀਂ ਹੈ, ਆਖੀਏ ਦਾ ਸਿੱਧਾ ਹੀ ਹੈ ਲੱਖ ਲੱਖ ਗੇੜਾ ਆਖੀਏ। ਹਰ ਵੇਲੇ ਕੋਈ ਕੰਮ ਸ਼ੁਰੂ ਕਰਨਾ ਹੈ ਉਸ ਵੇਲੇ ਅਭਿਆਸ ਕਰੋ, ਪਰਮੇਸ਼ਰ ਦਾ ਨਾਮ ਜਪੋ, ਉਹ ਕਾਰਜ ਰਾਸ ਜ਼ਰੂਰ ਹੋਏਗਾ। ਕਿਉਂਕਿ ਆਖੀਏ ਅਸੀਂ ਬਾਣੀ ਨੂੰ ਨਾ ਸਮਝ ਕੇ ਅਤੇ ਇਸ ਚੀਜ਼ ਨੂੰ ਅਸੀਂ ਮੁੰਡੇ ਕੁੜੀ ਦਾ ਵਿਆਹ ਹੋਣ ਲੱਗਦਾ ਅਤੇ ਉਸ ਵੇਲੇ ਰਾਗੀ ਗਾ ਦਿੰਦੇ ਨਹੀਂ ਕੀਤਾ ਲੋੜੀਏ ਕੰਮ ਸੁਹਾਰ ਪੈ, ਆਖੀਏ ਕਾਰਜ ਦੇ ਸਵਾਰ। ਉਹ ਆਖਣਾ ਨਾਮ ਦਾ ਆਖਣਾ ਹੈ, ਲੱਖ ਲੱਖ ਗੇੜਾ ਆਖੀਏ। ਜਿੱਥੇ ਵੀ ਆਖਣਾ ਲਫਜ਼ ਆ ਜਾਏ, ਕਰਮੇ ਮਿਲੇ ਆਖਣੇ ਤੇਰਾ ਨਾਮ, ਜਿੱਤ ਲੱਗ ਤਰਨਾ ਹੋਰ ਨਹੀਂ ਥਾਂ, ਮਹੱਲਾ ਪਹਿਲਾ। ਜਿੱਥੇ ਵੀ ਲੱਖ ਲੱਖ ਜਿੱਥੇ ਵੀ ਆਖਣ ਲਾ ਆ ਜਾਏ, ਉਹ ਨਾਮ ਦਾ ਆਖਣਾ ਹੈ। ਕੋਈ ਵੀ ਕੰਮ ਸ਼ੁਰੂ ਕਰੋ ਜ਼ਿੰਦਗੀ 'ਚ, ਪਰਮੇਸ਼ਰ ਦਾ ਨਾਮ ਆਖੋ, ਉਹਦੀ 'ਚ ਹੀ ਤਾਕਤ ਹੈ, ਬਰਕਤ ਪਏਗੀ। ਤੋ ਅਸੀਂ ਹਰ ਸ਼ਬਦ ਚੌਂਕੀ ਅਭਿਆਸ ਤੋਂ ਸ਼ੁਰੂ ਕਰਦੇ ਹਾਂ, ਔਰ ਇਹੋ ਹੀ ਸਾਡੀ ਭਗਤੀ ਹੈ। ਦੋ ਲਾਈਨਾਂ ਅਸੀਂ ਇਹ ਸ਼ਬਦ ਦੀਆਂ ਜਿਹੜਾ ਅਸੀਂ ਲਈ ਆ ਰਹੇ ਹਾਂ, ਪੰਨਾ 668 ਦੇ ਉੱਤੇ ਮਹੱਲੇ ਚੌਥੇ ਦਾ ਸ਼ਬਦ, ਤਾਂ ਉਹਦੀਆਂ ਅਸੀਂ ਆ ਦੋ ਲਾਈਨਾਂ ਪਹਿਲਾਂ ਅੰਦਰਲੀਆਂ ਗਾਈਆਂ ਹੈ ਵੀ ਸੰਤ ਜਨ ਜਿਹੜੇ ਹੁੰਦੇ ਨੇ ਰੱਬ ਦੇ ਪਿਆਰੇ, ਉਹ ਕੀ ਕਰਦੇ ਹਨ।
ਹਰ ਕੇ ਸੰਤ ਜਨਾ ਹਰ ਜਪਿਓ,
ਇੱਥੇ ਨਹੀਂ ਵੀ ਤੁਸੀਂ ਬਾਣੀ ਪੜ੍ਹੋ ਜਾਂ ਹੋਰ ਕੁਛ ਕਰੋ, ਸਾਫ ਸਿੱਧਾ ਮਿਲਦੀਆਂ ਹੈ ਵੀ ਅਸੀਂ ਕਰਨ ਵਾਲਾ ਕੰਮ ਕਿਹੜਾ ਕਰਨਾ ਹੈ।
ਹਰ ਕੇ ਸੰਤ ਜਨਾ ਹਰ ਜਪਿਓ, ਹਰ ਜਪਿਓ ਗੁਰ ਰੰਗ ਚਲੂਲੇ ਰਾਤੀ, ਗੁਰ ਰੰਗ ਚਲੂਲੇ ਰਾਤੀ, ਹਰੇ ਹਰੇ ਭਗਤ ਬਾਣੀ ਅਤ ਸੋਭਾ।
ਭਗਤੀ ਸਿੱਖੀ 'ਚ ਭਗਤੀ ਹੋਰ ਕੋਈ ਨਹੀਂ ਹੈ। ਕਹਿੰਦੇ ਜੀ ਬਾਣੀ ਗਾਉਣਾ ਵੀ ਤਾਂ ਭਗਤੀ ਹੈ, ਬਾਣੀ ਪੜ੍ਹਨਾ ਪਾਠ ਕਰਨਾ ਸਭ ਕੁਛ ਸਿੱਖੀ ਦਾ ਜੋ ਕੁਛ ਹੈ ਭਗਤੀ 'ਤੇ ਹੈ। ਸੰਗਤ 'ਚ ਜਾਣਾ, ਗੁਰਦੁਆਰੇ ਆਲੇ ਦੁਆਲੇ ਜੋ ਸਿੱਖੀ ਦਾ ਹੋ ਰਿਹਾ, ਕਹਿੰਦੇ ਜੀ ਭਗਤੀ ਨਹੀਂ ਹੈ। ਨਹੀਂ, ਭਗਤੀ ਨੂੰ ਬੰਨ ਕੇ ਰੱਖ ਦਿੱਤਾ ਇਸੇ ਮਹੱਲੇ ਚੌਥੇ ਨਾਂ, ਹਰ 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 ਭਗਤ ਦੇ ਰੜਾਵੋ। ਸਾਡੀ ਭਗਤੀ ਨਾਮ ਜਪਣਾ ਹੈ, ਆਪਣੇ ਗੁਰਮੰਤਰ ਦਾ ਜਪ ਕਰਨਾ ਹੈ, ਉਹਨੂੰ ਭਗਤੀ ਕਿਹਾ ਹੈ ਸਾਰੀ ਬਾਣੀ 'ਚ। ਹੁਣ ਇੱਥੇ ਹਰ ਹਰ ਭਗਤੇ, ਹਮੇਸ਼ਾ ਹੀ ਸਾਡੀ ਬਾਣੀ ਦੇ ਹਿਸਾਬ ਨਾਲ ਸਾਰੀ ਸਾਡੀ ਭਗਤੀ ਨਾਮ ਜਪਣਾ ਹੀ ਭਗਤੀ ਹੈ। ਬਾਣੀ ਪੜ੍ਹਨਾ ਭਗਤੀ ਨਹੀਂ ਹੈ, ਕੋਈ ਸਿੱਖੀ ਦਾ ਹੋਰ ਕਰਮ ਕਾਂਡ ਕਰਨਾ ਭਗਤੀ ਨਹੀਂ ਹੈ। ਥਾਂ ਥਾਂ ਚੀਜ਼ ਆਊਗੀ ਵੀ ਭਗਤੀ ਹੈ ਹੀ ਨਾਮ ਜਪਣਾ। ਬਾਕੀ ਭਗਤੀ ਕਈ ਪ੍ਰਕਾਰ ਦੀ ਹੋ ਰਹੀ ਸੀ ਬਾਹਰ, ਲੇਕਿਨ ਇਸ ਬ੍ਰਹਮ ਗਿਆਨ ਨੇ ਬੰਨ ਕੇ ਰੱਖਤੀ ਵੀ ਸਾਡੀ ਭਗਤੀ ਕੀ ਹੈ।
ਹਰੇ ਹਰੇ ਭਗਤੇ ਬਨੀ ਅਤ ਸੋਭਾ,
ਬੜੀ ਸੋਭਾ ਬਣ ਗਈ ਇਸ ਨਾਮ ਜਪਣ ਨਾਲ ਮੇਰੀ।
ਹਰ ਜਪਿਓ ਉਤਮ ਪਾਤੀ, ਪਾਤੀ ਕਹਿੰਦੀ ਇੱਜ਼ਤ ਦੀ, ਮੇਰੀ ਬੜੀ ਉੱਚੀ ਇੱਜ਼ਤ ਹੋ ਗਈ। ਹਰ ਜਪ ਹਰ ਹਰ ਭਗਤੇ ਬਨੀ ਅਤ ਸੋਭਾ, ਹਰੇ ਹਰੇ ਭਗਤੇ ਬਨੀ ਅਤ ਸੋਭਾ, ਹਰ ਜਪਿਓ ਉਤਮ ਪਾਤੀ।
ਇੱਜ਼ਤ ਨਾਮ ਜਪਣਾ ਮਿਲਣੀ ਹੈ, ਬਾਣੀ ਨਾਮ ਜਪਣ ਲਈ ਪੜ੍ਹੀ ਦੀ ਹੈ। ਜੇ ਬਾਣੀ ਪੜ੍ਹ ਕੇ ਅਸੀਂ ਨਾਮ ਨਹੀਂ ਜਪਤੇ, ਸਾਨੂੰ ਇੱਜ਼ਤ ਨਹੀਂ ਮਿਲੇਗੀ। ਉਹ ਪੜ੍ਹਾਈ ਹੋ ਜੂਗੀ ਸਿਰਫ, ਪਾਠ ਹੀ ਹੋ ਜੂਗਾ ਸਿਰਫ, ਲੇਕਿਨ ਸਾਨੂੰ ਜਪਣਾ ਪੈਣਾ ਹੈ।
ਹਰੇ ਹਰੇ ਭਗਤੇ ਬਾਣੀ ਅਤ ਸੋਭਾ, ਹਰੇ ਹਰੇ ਭਗਤੇ ਬਾਣੀ ਅਤ ਸੋਭਾ, ਹਰ ਜਪਿਓ ਤਮ ਪਾਤੀ, ਹਰ ਜਪਿਓ ਤਮ ਪਾਤੀ, ਹਰ ਬਿਨ ਰਹਿ ਨਾ ਸਕੂੰ, ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ।
ਆ ਸ਼ਬਦ ਪਿਛਲਾ ਰਹਾਉ ਦੀ ਤੁੱਕ ਗਾਵੀ ਹੈ ਵੀ ਇੱਕ ਰੱਤੀ ਭਰ ਵੀ ਨਹੀਂ ਰਹਿ ਸਕਦਾ। ਰਾਤੀ ਦਾ ਮਤਲਬ ਰਾਤ ਨਹੀਂ ਹੈ, ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ ਦਾ ਮਤਲਬ ਹੈ ਇੱਕ ਰੱਤੀ ਭਰ। ਰੱਤੀ ਇੱਕ ਐਸਾ ਬੀਜ ਹੈ ਜਿਹੜਾ ਕਿ ਲਾਲ ਰੰਗ ਦਾ ਛੋਟਾ ਜਿਹਾ ਬੀ ਹੁੰਦਾ ਹੈ ਰੱਤੀਆਂ ਨੂੰ ਪੈਂਦਾ ਔਰ ਉਹਦਾ ਮੂੰਹ ਕਾਲਾ ਹੁੰਦਾ ਹੈ। ਰੱਤੀਆਂ ਦੇ ਮੂੰਹ ਕਾਲੇ ਤੋਂ ਰੱਤੀ ਇੱਕ ਵੇਟ ਹੈ ਸਾਡਾ, ਮੈਜਰਿੰਗ ਵੇਟ ਹੈ, ਸਭ ਤੋਂ ਛੋਟਾ ਤੋੜਾ ਮਾਸਾ ਰੱਤੀ, ਤੋਂ ਰੱਤੀ ਵੇਟ ਹੈ ਇੱਕ। ਕਹਿੰਦੇ ਵੀ ਮੈਂ ਇੱਕ ਥੋੜ੍ਹਾ ਜਿਹਾ ਪਰ ਇੰਨਾ ਰੱਤੀ ਭਰ ਵੀ ਨਹੀਂ ਰਹਿ ਸਕਦਾ, ਥੋੜ੍ਹਾ ਜਿਹਾ।
ਹਰ ਦਿਨ ਰਹਿਣਾ ਸਕੂ ਇੱਕ ਰਾਤੀ, ਹਰ ਦਿਨ ਰਹਿਣਾ ਸਕੂ।
ਅਸੀਂ ਇਸ ਪ੍ਰਕਰਨ ਤੇ ਕਿਉਂ ਇੰਨੀ ਮਿਹਨਤ ਕਰ ਰਹੇ ਹਾਂ? ਸਾਰਾ ਸ਼ਬਦ, ਸਾਰੇ ਜਿੰਨਾ ਵੀ ਗੁਰੂ ਪਦਵੀਆਂ ਹੋਈਆਂ, ਜਿੰਨਾ ਭਗਤ ਹੋਏ ਨੇ, ਜਿੰਨੇ ਲਿਖਾਰੀ ਇਸ ਬ੍ਰਹਮ ਗਿਆਨ ਦੇ, ਉਹ ਕਹਿੰਦੇ ਅਸੀਂ ਰੱਬ ਬਗੈਰ ਨਹੀਂ ਰਹਿ ਸਕਦੇ। ਸਾਨੂੰ 300 ਸਾਲ 'ਚੋਂ ਧੋਖਾ ਦਿੱਤਾ ਗਿਆ ਹੈ ਇਸ ਕਹਾਣੀ ਬਾਜਾਂ ਨਾਲ। ਅਸੀਂ ਕਹਿੰਦੇ ਅਸੀਂ ਗੁਰੂਆਂ ਬਗੈਰ ਨਹੀਂ ਰਹਿ ਸਕਦੇ। ਆ ਅਸੀਂ ਨਿਚੋੜ ਕੱਢ ਰਹੇ ਹਾਂ ਜਿਸ ਜਿਹੜੀ ਬਾਈਫਰਕੇਸ਼ਨ ਸਿੱਖੀ 'ਚ ਹੋਈ ਹੈ ਔਰ ਇਹਨਾਂ ਕਹਾਣੀਆਂ ਕਰਕੇ ਹੋਈ। ਜਿੰਨੇ ਵੀ ਸੂਰਜ ਪ੍ਰਕਾਸ਼ ਦੀਆਂ ਕਥਾ ਔਰ ਕਹਾਣੀਆਂ, ਗੁਰੂ ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਜਨਮ ਸਾਖੀਆਂ, ਹਿਸਟਰੀ, ਜੋ ਸਿੱਖੀ ਨੂੰ ਜਿੱਧਰ ਲਾਇਆ ਗਿਆ ਹੈ 300 ਸਾਲ ਦਾ, ਗੁਰੂ ਕਾਲ ਵੇਲੇ ਆ ਸ਼ਬਦ ਸੀ, ਲੇਕਿਨ ਇੱਕ ਐਡੀ ਵੱਡੀ ਸਿੱਖ ਕੌਮ ਨਾਲ ਐਸ ਮਾਨਸ ਜਨਮ ਨਾਲ ਧੋਖਾ ਹੋ ਰਿਹਾ ਵੀ ਸਾਰੀ ਸਿੱਖੀ ਹੀ ਮਾਨਸ ਜਨਮ ਹਾਰ ਕੇ ਜਾਏਗੀ। ਕਿਉਂਕਿ ਕਿਸੇ ਸਿੱਖ ਦਾ ਪਿਆਰ ਰੱਬ ਨਾਲ ਨਹੀਂ ਪੈ ਸਕਦਾ। ਗੁਰੂਆਂ ਦੇ ਗੁਰਪੁਰਬ, ਜਿਹੜੀ ਕਿ ਕੋਈ ਥਾਂ ਨਿਸ਼ਾਨ ਨਹੀਂ ਲਿਖਿਆ ਸਾਡੇ ਗਿਆਨ 'ਚ ਵੀ ਕਦੋਂ ਉਹ ਪੈਦਾ ਹੋਏ ਕਦੋਂ ਨਹੀਂ, ਕੁਛ ਨਹੀਂ। ਇਸੇ ਕਰਕੇ ਗੁਰੂਆਂ ਦੇ ਗੁਰਪੁਰਬ, ਗੁਰੂਆਂ ਜਿੱਥੇ ਜੰਮੇ ਜਾਂ ਪਲੇ ਸਾਰੇ ਉਹਨਾਂ ਸ਼ਹਿਰਾਂ ਨੂੰ ਮੰਨਣਾ ਜੋ ਗੁਰੂਆਂ ਨੇ ਕੀਤਾ ਹੈ ਉਹਨਾਂ ਨੂੰ ਮੰਨਣਾ, ਜਦਕਿ ਬਾਬਾ ਨਾਨਕ ਨਾਂ ਦੱਖਣੀ ਓਂਕਾਰ 'ਚ ਗਾਂ ਆਉਣ ਵਾਲਿਆਂ ਗੁਰੂਆਂ ਲਈ ਖਾਸ ਸੀ ਤੇ ਵੀ ਗੁਰ ਕੀ ਕਰਨੀ ਕਾਹੇ ਤਾਵੋ, ਗੁਰ ਕਹੇ ਆਸਾਕਾਰ ਕਮਾਵੋ, ਨਾਨਕ ਗੁਰਮਤੇ ਸਾਚੇ ਸਮਾਵੋ। ਬਾਬੇ ਨਾਨਕ ਦਾ ਹੁਕਮ ਹੈ ਵੀ ਮੇਰੀ ਕਰਨੀ ਵੱਲ ਨਹੀਂ ਜਾਣਾ। ਇਸੇ ਕਰਕੇ ਸਾਡੇ ਗਿਆਨ 'ਚ ਕਿਸੇ ਗੁਰੂ ਦੀ ਹਿਸਟਰੀ ਨਹੀਂ ਲਿਖੀ ਗਈ, ਜਦਕਿ ਕਥਾ ਕਹਾਣੀ ਵੇਦੀ ਆਣੀ। ਮਹੱਲਾ ਦੂਜਾ, ਜਿਹੜਾ ਗੁਰੂ ਨਾਨਕ ਦਾ ਪਹਿਲਾ ਸਿੱਖ ਹੋਇਆ, ਉਹਨੇ ਆਪਣੀ ਸਲੋਕ ਦਿੱਤਾ ਵੀ ਇਹ ਜਿਹੜੀ ਕਥਾ ਕਹਾਣੀ ਸਿੱਖੀ 'ਚ ਤੁਰੀ ਹੈ ਇਹ ਉਹਨਾਂ ਤੋਂ ਬਾਅਦ ਤੁਰੀ ਹੈ, ਲੇਕਿਨ ਗੁਰੂ ਅੰਗਦ ਸਾਹਿਬ ਲਿਖਦੇ ਨੇ ਕਥਾ ਕਹਾਣੀ ਵੇਦੀ ਆਣੀ। ਵੇਦਾਂ 'ਚ ਸੀ ਇਹ ਕਥਾ ਕਹਾਣੀ ਹੈ, ਜਾਓ ਕੱਢ ਕੇ ਦੱਸ ਦਿਓ 1429 ਸਫ਼ੇ 'ਚ ਕੋਈ ਕਹਾਣੀ। ਸਾਰੀ ਕਥਾ ਕਾਹਦੀ ਹੈ ਸਾਡੀ? ਉਹ ਹੈ ਸੋਹਣਾ ਕਥ ਕਥਾ ਹਰ ਨਾਮ। ਐਡਾ ਵੱਡਾ ਨਾਮ ਦੀ ਇਹ ਚੀਜ਼ ਲਿਆਂਦੀ ਫਲਸਫੀ, ਔਰ ਐਡੀ ਖੋਲਿਆ ਨਾਮ ਨੂੰ ਔਰ ਪਰਮੇਸ਼ਰ ਨੂੰ ਵੀ ਕੋਈ ਕਹਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। ਗੁਰੂਆਂ ਦੇ ਜਨਮ ਦਿਨ ਦੀ ਡੇਟ ਨਹੀਂ ਹੈ। ਇੱਥੇ ਤੱਕ ਕਿ ਇਸ ਗਿਆਨ 'ਚ ਗੁਰੂਆਂ ਦਾ ਨਾਂ ਹੈ ਨਹੀਂ। ਇਹ ਸਿੱਖੀ ਉਦੋਂ ਸਮਝ ਆਏਗੀ ਜਦੋਂ ਜਿਹੜਾ ਸਾਡੇ ਸਾਰੇ ਬ੍ਰੇਨ ਵਾਸ਼ ਆਊਟ ਕਰ ਦਿੱਤੇ ਇਹਨਾਂ ਕਹਾਣੀਆਂ ਨੇ, ਜਦੋਂ ਥੋੜ੍ਹਾ ਜਿਹਾ ਉਹਨਾਂ ਤੋਂ ਪਰੇ ਹੋ ਕੇ ਸੋਚਾਂਗੇ ਵੀ ਸ਼ਬਦ ਕੀ ਕਹਿ ਰਿਹਾ ਹੈ, ਸ਼ਬਦਾਂ ਦੇ ਉੱਤੇ ਮਹੱਲਾ ਕਿਉਂ ਲਿਖਿਆ ਗਿਆ ਹੈ। ਅਸੀਂ ਫੇਰ ਮਹੱਲਾ ਪੜ੍ਹ ਕੇ ਸਲੋਕ ਮਹੱਲਾ ਪੰਜਵਾਂ, ਧਨਾਸਰੀ ਮਹੱਲਾ ਪੰਜਵਾਂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਫਿਰ ਇੱਥੇ ਵਸ ਨਹੀਂ ਸ਼ਹੀਦਾਂ ਦੇ ਸਰਤਾਜ, ਉੱਥੇ ਕੁਝ ਲਿਖਿਆ? ਇਹ ਹੈ ਗਿਆਨਤਾ। ਕਿਸੇ ਮਹੱਲੇ ਦਾ ਨਾਂ ਕਿਉਂ ਨਹੀਂ ਉੱਤੇ? ਮਹੱਲੇ ਇੱਕ ਐਡੀ ਵੱਡੀ ਪਦਵੀ ਹੈ, ਇਸ ਦੇ ਉੱਤੇ ਵੀ ਨਾਂ ਕਿਉਂ ਨਹੀਂ ਹੈ ਗੁਰੂਆਂ ਦੇ ਜਿਨ੍ਹਾਂ ਦੀ ਬਾਣੀ ਹੈ ਨਹੀਂ? ਉੱਤੇ ਨਾਂ ਕੋਈ ਨਹੀਂ ਹੈ। ਮਹੱਲਾ ਹੈ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਔਰ ਇਹ ਮਹੱਲਾ ਹੀ ਨਾ ਪਟਾਂ ਨੂੰ ਸਮਝ ਆਇਆ ਨਾ ਭਗਤਾਂ ਨੂੰ ਸਮਝ ਆਇਆ, ਤਾਂ ਮਹੱਲਿਆਂ ਦੀ ਬਾਣੀ ਪਹਿਲਾਂ ਆਏਗੀ। ਅਸੀਂ ਸਾਫ਼ ਕਰ ਰਹੇ ਹਾਂ ਵੀ 3 ਬਾਣੀਆਂ ਨੇ ਇਸ ਗਿਆਨ 'ਚ। ਮਹੱਲਿਆਂ ਦੀ ਬਾਣੀ ਜਿਹੜੀ ਸਭ ਤੋਂ ਪਹਿਲਾਂ ਆਏਗੀ, ਉੱਥੋਂ ਬਾਅਦ ਭਗਤਾਂ ਦੀ ਬਾਣੀ, ਉਹ ਮਹੱਲਿਆਂ ਦੀ ਬਾਣੀ ਨਹੀਂ ਹੈ। ਔਰ ਹੈਰਾਨਗੀ ਦੀ ਗੱਲ ਹੈ ਵੀ ਭਗਤਾਂ ਦੀ ਬਾਣੀ ਦੇ ਨਾਲ ਨਾਂ ਲਿਖਿਆ ਹੋਇਆ। ਭਗਤਾਂ ਦੀ ਬਾਣੀ, ਮਹੱਲਿਆਂ ਦੀ ਬਾਣੀ, और सब तो तीसरी बाणी जी आती है थले है सिखा की बाणी पट्टा की बाणी सत्य राय बलवंत सत्य की वार सुंदर जी की सद ऐदा सारी जी बाणी है वह सिखा की बाणी है और इतों प्रतख जहर हों भी सिखा की बाणी उस वेले उन्होंने सिखा हालांकि उन्होंने एड्डी उच्ची बाणी है पर उन्होंने भी महल्या पता लगा उन्होंने बाणी गुरुआ के ना आते हैं महल्या का उन्होंने नहीं पता भी किड्डी कुचे चढ़ गए ने महल्ले महल्या की बाणी की है यह है सतगुर की महिमा सतगुर जाने एवड उच्चा होए कोई ते सूची को जाने सोए भगत नहीं अपनी बाणी च महला लिख सके ना रैफर कर सके भी महल्या की कि बाणी हालांकि कबीर साहब गुरु नानक के समकाली सी सारे लेकिन वो भगतों की बाणी है उन्होंने भगतों के ना है महल्या च ना नहीं है और सिखा की बाणी तो है ही गुरुआ की सिफत और इन्हों सिखा की बाणी जड़ी सी ये पोथी च क्यों आई गुरुआ ने सामभी सी ये बाणी बड़ी उच्ची है सारी है पर ऐसा स्कैंडल नंगा हो रहा है कि सिखा की बाणी जी सी उस वेले वो सारी ही गुरुआ के नाम की सिफत सी धन धन रामदास गुर ज सारे गुरुआ की सिफत और वो सारे ही अमृतसर के अमृतसर के गुरुआ की सिफत है जेडे कि उस वेले पंजवीं पातशाही तक उस जगह रेंदे सी सारे गुरु उत्थों बाद कीरतपुर साहब चले गए और उन्होंने गुरुआ की कोई सिफत नहीं है वो बंदे उन्होंने वेले ही होए और क्योंकि उस गुरुआ रैफर कर रहे थे गुरु नानक की बड़ी सिफत गुरु अंगद साहब की गुरु रामदास साहब की सारी सिफत और सारे और उन्होंने उन्हें बाणी बहुत उच्ची है पर उन्होंने जिथे तक चढ़ाई सी उन्होंने महल्ले नहीं पता लग गया महल्ले की महल्या की बाणी उतों बाद भगतों की बाणी उतों बाद सिखा की बाणी सिखा की बाणी च गुरुआ की सिफत ये सिर्फ पोथी रही सी गुरु महाराज की सारी बाणी अपनिया पोथिया सामभ के लिख के अगले गुरु दे जांदे सी अगला गुरु अगले दे जांदा सी ये सारिया पोथिया गुरु तेग बहादुर साहब को पहुंच चुकी सी और ये सारी बाणी ही गां तो गां गुरुआ नूं पोथिया च आई है पर नाल पट्टां दी बाणी ये सारी सिखां दी बाणी अलहदा पोथिया सी बंतर दे साबना देखिया जाए तो गुरु अर्जन पातशाह दे जिहड़ा मुख वाक पा देना है जिन्होंने गुरु नानक की सिफत लिखी है पिता जन नानक भगत दरे तुल ब्रह्म सम सरे एक जी क्या बखाने हाँ के बल 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 सद बलिहार एक उदाहरण अज असी दांगे भी गुरु अर्जन पातशाह का यह जी बाणी है गुरु नानक की सिफत च महले पहले दी उत्ते लिखिया मुख वाक जे गुरु अर्जन पातशाह ना ग्रंथ बनया हों तो अपनी बाणी के उत्ते मुख वाक लिख सकते मुख वाक महला पंजवां सोइए महले पहले के मुख वाक ये इना उदासियां ना पिछों जो गुरु सारे कीरतपुर साहब चले गए सी इन्हां पिछों जेड़ा सारी बाणी वो जिहड़ी मुख वाक गुरु अर्जन पातशाह दे सी वो ग्रंथ च वो भी बन दित्ते इस करके असी ये ग्रंथ की लड़ी च लियावांगे भी ये पोथियां रही अखीर तक कि ग्रंथ पिछों बढ़ा गया उत्थे इस छप्पड़ दे विच जिहड़ा तलाह दे विच जिहड़ा बनाया है गुरद्वारा हरिमंदर इन्होंने पिछों बनाया है और गुरु अर्जन पातशाह ना जे चीज़ बनानी होंगी उन्होंने उस वेले माझे च पानी का घाटा सी उन्होंने बड़े बड़े तलाब पटवाए तरन तारण का तलाब पटवाया वड्डा छे अल्टा खूह लाया छिया हल्टा आला ये सिखी हुण जाग आऊगी जदों असी एक इक्वेशन तोड़ांगे सारी सिखी च इन्हां कहानियां ना आ साडे दिमाग च वार दिता भी गुरु अर्जन पातशाह ना भीड़ बद्धी और संतोख सर जाके सारी लिखी और फिर हरिमंदर साहब जाण के प्रकाश कीती आप ताबिया च बैठते सी ये सारा और फिर उन्हां ना नंगे पैरी जाके पोथियां लियांदियां उत्थों ओलो मोहन कोल पोथियां लिया के आप फिर सारे आए भाई रणधीर सिंह अर्गे सारी कविता लिखते ने भी किदां नंगे पैरी आए सारा ये जे एक कहानी असी कहानी दे बेस दे उत्ते ही सारी स्टोरी बन के और सिखी नूं समझ नहीं दिता गया ਵੀ ਅਸਲ ਗੱਲ ਕੀ ਹੈ। ਅਸਲ ਗੱਲ ਖੁਦ ਗ੍ਰੰਥ ਖੋਲ ਰਿਹਾ ਹੈ ਵੀ ਕੀ ਅਸਲ ਚੀਜ਼ ਕੀ ਹੈ। ਇਹਨਾਂ ਨਾਲ ਜਾਣ ਬੁੱਝ ਕੇ ਵਿੱਚ ਫਿਰ ਨਿਤਨੇਮ ਦੀ ਬਾਣੀ ਵਾੜੀ, ਜਿੱਥੇ ਕਿ ਪਹਿਲਾਂ ਜਪ ਦਾ ਗੁਟਕਾ ਹੁੰਦਾ ਸੀ ਔਰ ਉੱਥੋਂ ਬਾਅਦ ਸ੍ਰੀ ਰਾਗ ਚੱਲਦਾ ਸੀ, ਸ੍ਰੀ ਰਾਗ ਔਰ ਜਪ ਦੇ ਵਿੱਚ ਗੱਭੇ ਇਹਨਾਂ ਨਾਲ ਬਾਣੀਆਂ ਐਡ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਪਾਠ ਦੀਆਂ ਬਾਣੀਆਂ, ਜਿਹੜਾ ਕਿ ਪਾਠ ਰਿਜੈਕਟਡ ਹੈ ਸਾਰੀ ਬਾਣੀ 'ਚ, ਇਹਨਾਂ ਨਾਲ ਨਿਤਨੇਮ ਦਾ ਬਣਾਇਆ, ਪਾਣੀ ਨੂੰ ਪਾਈਆਂ, ਪਿੱਛੇ ਜਾ ਕੇ ਰਾਗਮਾਲਾ ਕਸੋੜੀ ਔਰ ਉੱਥੋਂ ਬਾਅਦ ਇਸ ਗ੍ਰੰਥ ਦੇ ਵਿੱਚ ਜਿਹੜੀ ਉਹਨਾਂ ਦੇ ਗੁਰੂਆਂ ਦੀ ਉਸਤਤ ਜਿਹੜੇ ਉੱਥੇ ਸੀ ਉਹਨਾਂ ਦੀ ਵਿੱਚ ਪਾਤੀ। ਬਾਣੀ ਉਹ ਬਹੁਤ ਉੱਚੀ ਹੈ, ਸਾਰੀ ਸਿੱਖੀ ਗੁਰੂਆਂ ਨਾਲ ਆਪ ਸਾਂਭੀ ਉਹ ਬਾਣੀ, ਉਹਨਾਂ ਦੀ ਚੜ੍ਹਾਈ ਬਾਣੀ ਦੇ ਹਿਸਾਬ ਨਾਲ ਦੇਖੀਏ, ਪਰ ਉਹਨਾਂ ਨੂੰ ਮਹੱਲਿਆਂ ਦਾ ਨਹੀਂ ਸੀ ਪਤਾ। ਉਹਨਾਂ ਦੀ ਬਾਣੀ 'ਚ ਮਹੱਲਿਆਂ ਦਾ ਜ਼ਿਕਰ ਨਹੀਂ ਹੈ। ਔਰ ਭੱਟਾਂ ਦੀ ਬਾਣੀ ਦੇ ਵਿੱਚ ਇਹਨਾਂ ਸਾਰਿਆਂ ਦੀ ਗੁਰੂਆਂ ਦੀ ਸਿਫਤ ਔਰ ਸਾਰਾ ਕੁਛ, ਲੇਕਿਨ ਉਹਨਾਂ ਦਾ ਮਹੱਲਿਆਂ ਦਾ ਨਾ ਉਹਨਾਂ ਨੂੰ ਪਤਾ। ਭਗਤਾਂ ਦੀ ਬਾਣੀ 'ਚ ਭਗਤਾਂ ਦੇ ਨਾਂ ਹੈਗੇ ਪਰ ਉਹਨਾਂ ਨੂੰ ਮਹੱਲਿਆਂ ਦਾ ਨਹੀਂ ਪਤਾ। ਮਹੱਲਿਆਂ ਦੀ ਬਾਣੀ ਦੇ ਉੱਤੇ ਗੁਰੂਆਂ ਦੇ ਨਾਂ ਹੀ ਹੈ। ਇਹ ਚੀਜ਼ਾਂ ਗਾਂਹ ਤੋਂ ਗਾਂਹ ਅਸੀਂ ਨਿਖਾਰਾਂਗੇ ਬਾਣੀ ਰਾਹੀਂ ਵੀ ਕਿਉਂ, ਕਿਉਂਕਿ ਸਾਰੀ ਬਾਣੀ ਦੇ ਵਿੱਚ ਕਿਸੇ ਪਹਿਲੇ ਗੁਰੂ ਨੂੰ ਗੁਰੂ ਨਹੀਂ ਲਿਖਿਆ ਗਿਆ, ਪਹਿਲੇ ਗੁਰੂ ਨੂੰ ਪੂਜਿਆ ਨਹੀਂ ਗਿਆ, ਪਹਿਲੇ ਸਵਾਏ ਰੱਬ ਤੋਂ ਇੱਕੋ ਹੀ ਚੀਜ਼ ਜ਼ਾਹਰ ਕੀਤੀ ਸਾਰੀ ਬਾਣੀ ਨਾਲ ਭਈ ਰੱਬ ਵਗੈਰ ਰੱਬ ਹੀ ਗੁਰੂ ਹੈ, ਰੱਬ ਹੀ ਸਾਧ ਹੈ ਜਿੱਥੇ ਤਦੇ ਨੂੰ ਔਂਕੜ ਆ ਜਾਏ, ਰੱਬ ਹੀ ਸੰਤ ਹੈ ਜਿੱਥੇ ਤੱਤੇ ਨੂੰ ਔਂਕੜ ਆ ਜਾਏ। ਤੋ ਸਤਿਗੁਰ ਵੀ ਉਹੀ ਹੈ, ਸਤਿਗੁਰ ਸਾਧ ਸੰਤ ਸਾਏ ਨਾਨ ਹੇਰਨ ਕਰਕੇ ਹੀ ਕੋਈ ਸਿੱਖ ਨੂੰ ਬਾਣੀ ਦੀ ਸਮਝ ਨਹੀਂ ਆ ਰਹੀ। ਸਾਡੀ ਕੋਈ ਚੀਜ਼ ਵੀ ਮਹੱਲੇ ਦੇ 'ਚ ਨਹੀਂ ਹੈ, ਮਹੱਲੇ ਦੇ ਨਹੀਂ ਹੈ, ਸਤਿਗੁਰੂ ਦੇ ਨਹੀਂ ਹੈ, ਜਿਹੜਾ ਸਾਡਾ ਸੰਤ ਸਾਧ ਹੈ ਉਹਦੀ ਦੇ ਨਹੀਂ ਹੈ। ਅਸੀਂ ਕਿਹੜਾ ਗੁਰੂ ਕਰਨਾ ਹੈ? ਉਹ ਹੈ ਗੁਰਪੁਰਖ ਅਜਨਮਾ। ਸਤਿਗੁਰ ਕਿਹੜਾ ਕਰਨਾ ਹੈ? ਸਦਾ ਸਦਾ, ਨਾ ਆਵੇ ਨਾ ਜਾਏ। ਇਸ ਕਰਕੇ ਅਸੀਂ ਸਾਰੀ ਸਿੱਖੀ ਨੂੰ 300 ਸਾਲ ਦੇ ਵਿੱਚ ਬੱਚੇ ਤੱਕ ਸਾਡੇ ਬ੍ਰੇਨ ਵਾਸ਼ ਆਊਟ ਕਰ ਦਿੱਤੇ ਇਹਨਾਂ ਕਹਾਣੀਆਂ ਨਾਲ ਵੀ ਪਟਨਾ ਸਾਹਿਬ ਗੁਰੂ ਆਪ, ਸਾਡਾ ਆਹ ਜਗ੍ਹਾ ਨਨਕਾਣਾ ਸਾਹਿਬ ਆਹ, ਸਾਰਾ ਜਾ ਸਾਡੇ ਗੁਰੂ ਦਾਸ ਆਹ, ਸਾਰਾ ਜਿੰਨਾ ਕੁਛ ਸੀ ਉਹਨਾਂ ਦੀਆਂ ਕਹਾਣੀਆਂ ਨਾਲ ਸਾਨੂੰ ਹੋਸ਼ ਨਹੀਂ ਲੈਣ ਦਿੱਤੀ, ਕਿਉਂਕਿ ਜਿਸ ਵੇਲੇ ਕਹਾਣੀ ਪੜ੍ਹਾਂਗੇ ਅਸੀਂ ਤਾਂ ਉਸ ਵੇਲੇ ਆਹ, ਹੁਣ ਅਸੀਂ ਬਿਰਹ ਦੇ ਸ਼ਬਦ ਪੜ੍ਹ ਰਹੇ ਹਾਂ, ਸ਼ਬਦ ਕਹਿ ਰਿਹਾ ਮੈਂ ਰੱਬ ਵਗੈਰ ਨਹੀਂ ਰਹਿ ਸਕਦਾ, ਸਾਰੀ ਸਿੱਖੀ ਕਹਿ ਰਹੀ ਅਸੀਂ ਗੁਰੂ ਵਗੈਰ ਨਹੀਂ ਰਹਿ ਸਕਦੇ। ਸਾਡਾ ਫੁੱਟ ਧਿਆਨ ਗੁਰੂਆਂ ਵੱਲ ਜਾਏਗਾ, ਜਦਕਿ ਸਾਰੀ ਬਾਣੀ ਦਾ ਹੁਕਮ ਹੈ ਵੀ ਅਕਾਲ ਸਤਿਪੁਰਖ ਅਕਾਲ ਮੂਰਤ ਰਿਧੇ ਤਾਰੋ ਧਿਆਨ। ਸਾਡਾ ਧਿਆਨ ਜਿੱਦਾਂ ਅਕਾਲ ਉਸਤਤ ਦੇ ਵਿੱਚ, ਦਸਮ ਪਾਤਸ਼ਾਹ ਦੀ ਅਕਾਲ ਉਸਤਤ ਹੈ, ਜਾਂ ਉਹਦੇ 'ਚ ਕੱਢ ਕੇ ਦੱਸ ਦਿਓ ਕਿਸੇ ਗੁਰਮੁਖ ਦਾ ਨਾਂ, ਗੁਰੂ ਦਾ ਨਾਂ, ਸੰਤ ਦਾ ਨਾਂ, ਸਾਧ ਹੈ ਅਕਾਲ ਉਸਤਤ, ਸਿੱਧੀ ਰੱਬ ਦੀ ਸਿਫਤ ਹੈ। ਔਰ ਸਾਡੀ ਰੱਬ ਦੀ ਦੇਹ ਨਹੀਂ ਹੈ, ਸੰਤ ਦੀ ਦੇਹ ਨਹੀਂ ਹੈ, ਸਾਧ ਦੀ ਦੇਹ ਨਹੀਂ ਹੈ, ਸਤਿਗੁਰ ਦੀ ਦੇਹ ਨਹੀਂ ਹੈ, ਔਰ ਜਪਣ ਵਾਲੇ ਦੀ ਵੀ ਦੇਹ ਨਹੀਂ ਰਹਿੰਦੀ। ਔਰ ਜਪ ਆਪ ਮਹਾਰਾਜ ਲਿਖਦੇ ਦਸਮ ਪਾਤਸ਼ਾਹ, ਚੱਕਰ ਚਿਹਨ ਔਰ ਬਰਨ ਜਾਤ ਔਰ ਪਾਤ ਨਹਿੰਦ ਹੈ, ਰੂਪ ਰੰਗ ਔਰ ਰੇਖ ਭੇਖ ਕੋ ਕਹਿ ਨਾ ਸਕਤ। ਉਹਦਾ ਕੋਈ ਚੱਕਰ ਨਹੀਂ ਹੈ, ਚੇਨ ਨਹੀਂ ਹੈ, ਉਹਦੇ ਕੋਈ ਨਕਸ਼ ਨੈਣ ਨਹੀਂ ਹੈ ਰੱਬ ਦੇ। ਉਹ ਉਹਨੂੰ ਸਾਡੇ 'ਚ ਠਾਕਰ ਕਿਹਾ ਗਿਆ, ਕਿਉਂਕਿ ਮੁਕਾਬਲੇ ਦੇ ਉੱਤੇ ਜਿਸ ਵੇਲੇ ਗੁਰੂ ਮਾਂ ਨਾਨਕ ਆਇਆ, ਮੁਕਾਬਲੇ ਦੇ ਉੱਤੇ ਸਾਧ ਦੀ ਦੇਹ ਸੀ, ਸੰਤ ਦੀ ਦੇਹ ਸੀ, ਉਹਨਾਂ ਦੇ ਗੁਰੂਆਂ ਦੀ ਦੇਹ ਸੀ, ਪਰ ਸਾਡਾ ਸਿੱਧਾ ਹੀ ਸ਼ਬਦ ਗੁਰੂ। ਔਰ ਅਸੀਂ ਨਿਖਾਰਦੇ ਆ ਰਹੇ ਹਾਂ, ਜੇ ਇਹ ਇਕੁਏਸ਼ਨ ਫੜ ਲਈਏ ਵੀ ਸਾਡੀ ਦੇਹ ਭੱਜੀ ਪਈ ਆ, ਅਸੀਂ ਦੇਹ ਨੂੰ ਦੇ ਪੁਜਾਰੀ ਨਹੀਂ ਹੈ, ਸਾਨੂੰ ਫਿਰ ਸਾਰੀ ਕੌਮ ਨੂੰ ਖੜਾ ਕਰਕੇ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਔਰ ਇਹ ਸਾਰੀਆਂ ਚੀਜ਼ਾਂ ਗਿਆਨ ਦਾ ਪੱਠਾ ਬਿਠਾਲ ਰਹੇ ਨੇ। ਸਾਨੂੰ ਗਾਂ ਜਿਨਸਾਂ ਤੱਕ ਨਹੀਂ ਬਾਣੀ ਸਮਝ ਆ ਸਕਦੀ ਜੇ ਅਸੀਂ ਆਹ ਇਕੁਏਸ਼ਨ ਨਾ ਤੋੜਾਂਗੇ ਵੀ ਸਾਸੀ ਦੇਹ ਦੇ ਪੁਜਾਰੀ ਨਹੀਂ ਹੈ। ਸਾਡੇ ਬਾਬੇ ਨਾਨਕ ਨਾ ਹੀ ਉੜਾਤੀ ਸ਼ਬਦ ਗੁਰੂ ਸੁਰਤੇ ਧੁਨੇ ਚੇਲਾ। ਸਾਡਾ ਗੁਰੂ ਕੌਣ ਹੈ? ਸਾਡਾ ਗੁਰੂ ਰੱਬ ਹੈ, ਸਤਿਗੁਰੂ ਸਾਡਾ ਰੱਬ ਹੈ, ਸੰਤ ਸਾਡਾ ਰੱਬ ਹੈ, ਸਾਧ ਸਾਡਾ ਰੱਬ ਹੈ। ਜਾਓ ਇਹ ਕੁਐਸਚਨ ਸਿੱਧੀ ਜੀ ਲਾ ਲਓ, ਲੇਮੈਨ ਲੈਂਗੁਏਜ, ਸਾਰੀ ਬਾਣੀ ਖੁੱਲ ਜੂ। ਹੁਣ ਇੱਥੇ ਮਹਾਰਾਜ ਆੜਾ ਸ਼ਬਦ ਹੈ, ਇਹ ਨਹੀਂ ਕਹਿ ਰਿਹਾ ਵੀ ਮੈਂ ਆਪਣੇ ਗੁਰੂ ਬਗੈਰ ਨਹੀਂ ਰਹਿ ਸਕਦਾ। ਇਹਨਾਂ ਦੀ ਹਰ ਕਹਾਣੀ ਸਾਨੂੰ ਗੁਰੂਆਂ ਦੇ ਪਿਆਰ 'ਚ ਪਾ ਦੇਗੀ, ਔਰ ਐਸੀ ਸਿੱਖੀ 'ਚ ਉਲੀਜਨ ਕਾਇਮ ਹੋ ਚੁੱਕਾ ਹੈ ਵੀ ਜਿਹੜਾ ਕੋਈ ਕਹਿੰਦਾ ਜੀ ਹਾਂ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਲਾਨੇ ਨੂੰ ਦਰਸ਼ਨ ਹੋਏ ਜੀ, ਫਲਾਨੇ ਸੰਤਾਂ ਜੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਏ, ਅਸੀਂ ਉਹਨਾਂ ਨੂੰ ਕੀ ਕਰਨਾ? ਅਸੀਂ ਤੇ ਜਿਹੜੀ ਚੀਜ਼ ਸਾਨੂੰ ਸ਼ਬਦ ਫੜਾ ਰਿਹਾ ਹੈ, ਅਸੀਂ ਰੱਬ ਦਾ ਪਿਆਰ ਪੈਦਾ ਕਰਨਾ ਹੈ। ਜੇ ਰੱਬ ਦਾ ਪਿਆਰ ਪੈਦਾ ਕਰਨਾ ਹੈ ਤਾਂ ਜਨਮ ਸਫਲ ਜਾਊ। ਜੇ ਰੱਬ ਦਾ ਪਿਆਰ ਨਹੀਂ ਹੈ ਸਿੱਖ ਦੇ ਵਿੱਚ, ਉਹ ਗੁਰੂ ਦਾ ਭਾਵੇਂ ਕਿੰਨਾ ਪਿਆਰ ਹੋਵੇ ਸਾਰਾ, ਉਹ ਕਿਤੇ ਨਹੀਂ ਲਿਖਿਆ, ਨਾ ਉਹਨੇ ਕੋਈ ਸਵਾਰਨਾ ਹੈ ਕਿਸੇ ਗੁਰੂ ਨਾਲ। ਇੱਥੇ ਤੱਕ ਕਿ ਗੁਰੂਆਂ ਨੂੰ ਗੁਰੂ ਨਹੀਂ ਲਿਖਿਆ, ਉਹਨਾਂ ਨੂੰ ਜਨ ਲਿਖਿਆ, ਹਰਜਨ ਲਿਖਿਆ ਹੈ। ਇਸ ਕਰਕੇ ਆਹ ਜਿਹੜੇ ਸ਼ਬਦ ਅੱਜ ਅਸੀਂ ਲੈ ਰਹੇ ਹਾਂ, ਇੱਥੇ ਦੇਖੋ ਤੁਸੀਂ ਰੱਬ ਦਾ ਪਿਆਰ ਹੈ ਕਿ ਗੁਰੂ ਰਾਮਦਾਸ ਸਾਹਿਬ ਦਾ ਆਪਣੇ ਗੁਰੂ ਅਮਰਦਾਸ ਸਾਹਿਬ ਨਾਲ ਪਿਆਰ ਹੈ। ਇਸ ਕਰਕੇ ਸ਼ਬਦ ਹੈ
ਹਰ ਬਿਨ ਰਹਿਣਾ ਸਕੂ, ਹਰ ਬਿਨ ਰਹਿਣਾ ਸਕੂ, ਇੱਕ ਰਾਤੀ ਹਰ ਬਿਨ ਰਹਿਣਾ ਸਕੂ, ਇੱਕ ਰਾਤੀ ਜੋ ਬਿਨ ਅਮਲੇ ਅਮਲੀ ਮਰ ਜਾਈ ਹੈ, ਜੋ ਬਿਨ ਅਮਲੇ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ, ਤਿਉਂ ਹਰ ਬਿਨ ਹਮ ਮਰ ਜਾਤੀ ਰਹੋ, ਤਿਉਂ ਹਰ ਬਿਨ ਹਮ ਮਰ ਜਾਤੀ, ਤਿਉਂ ਹਰ ਬਿਨ ਹਮ ਮਰ ਜਾਤੀ, ਹਰ ਬਿਨ ਰਹਿਣਾ
ਕਿਉਂ। ਰੱਬ ਬਗੈਰ ਅਸੀਂ ਮਰ ਜਾਂਦੇ। ਅਸੀਂ ਹੁਣੇ ਹੁਣੇ ਦੀ ਤਾਜ਼ੀ ਤੁਹਾਨੂੰ ਸਟੋਰੀ ਦੱਸਦੇ ਹਾਂ ਵੀ ਇਹਨਾਂ ਕਹਾਣੀਬਾਜ਼ਾਂ ਦਾ ਸਭ ਤੋਂ ਵੱਡਾ ਅੱਡਾ ਸੂਰੀ ਪ੍ਰਕਾਸ਼, ਗੁਰੂ ਕਲਗੀਧਰ ਚਮਤਕਾਰ, ਨਾਨਕ ਚਮਤਕਾਰ, ਜਾਂ ਕਹਾਣੀਆਂ ਲਿਖਣ ਵਾਲੇ ਜਾਂ ਕਥਾ ਕਰਨ ਵਾਲੇ, ਔਰ ਇਹਨਾਂ ਦਾ ਸਭ ਤੋਂ ਵੱਡਾ ਹੈਡ ਭਿੰਡਰਾਂਵਾਲਾ ਦਾ ਜਥਾ, ਜਿਹੜਾ ਕਿ ਸੂਰਜ ਪ੍ਰਕਾਸ਼ ਦੀ ਕਥਾ ਕਰਦਾ, ਉਹਨਾਂ ਦੇ ਮਹਾਂਪੁਰਖ, ਹਾਲਾਂਕਿ ਸਾਡਾ ਮਹਾਂਪੁਰਖ ਰੱਬ ਹੈ, ਬਾਬਾ ਨਾਨਕ ਆਪ ਲਿਖਦਾ ਇਹ ਬਾਣੀ ਮਹਾਂਪੁਰਖ ਕੀ ਬਾਣੀ, ਬਿਰਲੋ ਵਿਚਾਰ ਸੀ। ਦੱਖਣੀ ਓਂਕਾਰ, ਅਸੀਂ ਉਹ ਚੀਜ਼ਾਂ ਕੋਟ ਕਰਾਂਗੇ, ਆਪਣੀਆਂ ਢੇਕ ਚਾਲੀਆਂ ਨਹੀਂ ਅਸੀਂ ਮਨ ਦੀਆਂ ਮਾਰ ਰਹੇ ਕਿਸੇ ਵੀ ਇਸ ਸ਼ਬਦਾਂ ਦੇ ਲੈ ਕੇ, ਬਾਣੀ ਦੀ ਲਾਈਨ ਲੈ ਕੇ ਅਸੀਂ ਉਹ ਸੇਧ ਫੜਨੀ ਹੈ ਵੀ ਮਹਾਰਾਜ ਕਹਿ ਰਹੇ ਨੇ ਮਹਾਂਪੁਰਖ ਕਿਹਨੂੰ ਕਹਿੰਦੇ। ਅੱਜ ਕੱਲ੍ਹ ਜਣਾ ਖਾਣਾ ਹਰ ਇੱਕ ਨੂੰ ਮਹਾਂਪੁਰਖ, ਆਪਣੇ ਜਿਹੜਾ ਵੀ ਆਪਣੇ ਜਿਹਦੇ ਮਗਰ ਲੱਗੇ ਹੋਣਗੇ ਉਹਨੂੰ ਮਹਾਂਪੁਰਖ। ਬਾਬਾ ਨਾਨਕ ਕਹਿੰਦਾ ਮਹਾਂਪੁਰਖ ਕੌਣ ਹੈ? ਮਹਾਂਪੁਰਖ ਹੈ ਬਾਣੀ ਵਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰੇ ਵਾਸਾ ਹੈ। ਇਹ ਜਿਹੜੀ ਮੈਨੂੰ ਬਾਣੀ ਆ ਰਹੀ ਹੈ ਮਹਾਂਪੁਰਖ ਦੀ ਹੈ। ਹੁਣ ਮਹਾਂਪੁਰਖ ਗੁਰੂ ਨਾਨਕ ਮਹਾਂਪੁਰਖ ਨੂੰ ਹੀ ਕਹਿ ਰਹੇ ਹੈ, ਜਿਹੜਾ ਕਿ ਵੱਡਾ ਪੁਰਖ, ਇਹ ਬਾਣੀ ਮਹਾਂਪੁਰਖ ਕੀ। ਹੁਣ ਜਿਹੜਾ ਭਿੰਡਰਾਂ ਜਥਾ ਸਾਰਾ ਹੈ, ਹਾਲਾਂਕਿ ਬਾਬਾ ਗੁਰਬਚਨ ਸਿੰਘ ਜੀ ਆਪਣੇ ਉੱਥੋਂ ਬਾਅਦ ਸੰਤ ਕਰਤਾਰ ਸਿੰਘ ਜੀ, ਇਹ ਭਿੰਡਰਾਂ ਵਾਲੇ ਜਰਨੈਲ ਸਿੰਘ ਜੀ, ਇਹਨਾਂ ਦੇ ਉੱਤੇ ਸਾਰੇ ਮੈਨੂੰ ਮੇਰੇ ਨਾਲ ਸਾਰੇ ਪਿਆਰ ਕਰਦੇ ਸੀ। ਮੈਂ ਬਾਬਾ ਗੁਰਬਚਨ ਸਿੰਘ ਜਿਸ ਵੇਲੇ ਪੂਰੇ ਹੋਏ ਔਰ ਉਸ ਵੇਲੇ ਉਹਨਾਂ ਦਾ ਸੰਸਕਾਰ ਕੀਤਾ ਗਿਆ, ਔਰ ਸੰਸਕਾਰ ਇਹ ਨਹੀਂ ਵੀ ਜਿੱਥੇ ਹੈ ਰੀਤੀ ਤੇ ਇਹ ਕਹਿੰਦੀ ਵੀ ਇਹ ਤੇ ਮਿੱਟੀ ਹੈ, ਜਿੱਥੇ ਮਰਜ਼ੀ ਇਹਨੂੰ ਸੰਸਕਾਰ ਕਰਕੇ ਤੇ ਲੱਗ ਰਹੀ ਜਲ ਪ੍ਰਵਾਹ ਕਰ ਦਿਓ, ਪਰ ਉਹਨਾਂ ਦੀ ਲੋਥ ਉੱਥੇ ਜਿਹੜਾ ਸਿੱਖਾਂ 'ਚ ਨਵਾਂ ਹਰਿਦੁਆਰ ਤੁਰਿਆ ਨਾ, ਉਹਨਾਂ ਦੀ ਲੋਥ ਉੱਥੇ ਲਗਾਈ। ਉਹ ਨਵਾਂ ਹਰਿਦੁਆਰ ਪਰ ਕਿਹੜਾ? ਉਹ ਕੀਰਤਪੁਰ ਸਾਹਿਬ ਹੈ ਜਿੱਥੇ ਜੀ ਛੇਵੀਂ ਪਾਤਸ਼ਾਹੀ, ਔਰ ਉੱਥੇ ਜਾ ਕੇ ਹੁਣ ਉੱਥੇ ਹੱਡੀਆਂ ਤਾਰਦੇ ਨੇ ਸਾਰੇ ਸਿੱਖ, ਔਰ ਉੱਥੋਂ ਬਾਅਦ ਪੁਜਾਰੀਆਂ ਦਾ ਅੱਡਾ ਕਾਇਮ ਹੈ ਵੀ ਇੱਥੇ ਬਾਅਦ ਆਣ ਕੇ ਪ੍ਰਸ਼ਾਦ ਕਰਾਓ ਜੀ, ਕੜਾਹ ਕਰਾਓ ਜੀ, ਆਹ ਕਰਾਓ ਜੀ, ਸਾਰਾ ਉਹ ਕੀਰਤਪੁਰ ਸਾਹਿਬ। ਤੇ ਉਹ ਉੱਥੇ ਪਤਾਲਪੁਰੀ ਉਹਦਾ ਨਾਂ ਰੱਖਿਆ, ਔਰ ਕਹਾਣੀ ਉਹ ਸੂਰਜ ਪ੍ਰਕਾਸ਼ ਦੀ ਪ੍ਰਾਣੀ ਫੜ ਕੇ ਵੀ ਛੇਵੇਂ ਪਾਤਸ਼ਾਹ ਜੀ ਇੱਥੇ ਸੰਸਕਾਰ ਕੀਤਾ ਸੀ, ਅਤੇ ਪਤਾਲਪੁਰੀ ਹੈ ਉਹਨਾਂ ਦਾ ਨਾਂ, ਉੱਥੇ ਜਾ ਕੇ ਤੇ ਲੈ ਗਏ ਲੋਥ, ਔਰ ਬੜੇ ਸਰਕਾਰੀ ਬੜੀ ਦੁਨੀਆਂ ਗਈ ਉੱਥੇ, ਔਰ ਉਹਨਾਂ ਦੇ ਚੇਲਿਆਂ ਦੇ ਬ੍ਰੇਨ ਇੰਨੇ ਵਾਸ਼ ਆਊਟ ਹੋ ਗਏ ਹੈ, ਜਿੰਨੇ ਵੀ ਭਿੰਡਰਾਂ ਵਾਲੇ ਦੇ ਜਥੇ ਦੇ ਆਪਣੇ ਮਹਾਂਪੁਰਖ ਨੂੰ ਉਹਨਾਂ 'ਤੇ ਜਾਨ ਦਿੰਦੇ ਵੀ ਇਹੋ ਹੀ ਗੁਰੂ, ਇਹੋ ਸਭ ਕੁਝ, ਇੱਕ ਕਿਸਮ ਦੀ ਗੁਰੂ ਡੰਮ ਚੱਲ ਰਹੀ ਹੈ, ਔਰ ਉਹਨੂੰ ਇੰਨੇ ਪੂਜਦੇ ਸੀ ਉਹ ਮਹਾਂਪੁਰਖ ਨੂੰ। ਉਹਨਾਂ ਦੀ ਜਿਸ ਵੇਲੇ ਸੰਸਕਾਰ ਕੀਤਾ, ਮੈਂ ਉਹ ਚੀਜ਼ਾਂ ਦੱਸ ਰਿਹਾ ਜਿਹੜੀਆਂ ਹੁਣ ਹੋ ਰਹੀਆਂ, ਸੰਸਕਾਰ ਕੀਤਾ ਔਰ ਆਲੇ ਦੁਆਲੇ ਦੁਨੀਆਂ ਬੇਅੰਤ ਔਰ ਸਾਰਾ ਕੁਛ, ਜਦੋਂ ਉਹਨਾਂ ਨੂੰ ਲਾਂਬੂ ਲਾਇਆ ਹੈ, ਉਹਨਾਂ ਦਾ ਇੱਕ ਸੇਵਕ ਦੌੜ ਕੇ ਜਾ ਕੇ ਚੇਤਾ ਦੇ ਵਿੱਚ ਛਾਲ ਮਾਰ ਕੇ ਮਰ ਗਿਆ, ਨੌਜਵਾਨ ਮੁੰਡਾ, ਲੋਕਾਂ ਨੇ ਫੜਿਆ ਸਾਰਾ। ਉਹ ਕਹਿੰਦਾ ਜੀ ਨਾ
ਹਰ ਬਿਨ ਰਹਿਣਾ ਸਕੂ, ਹਰ ਬਿਨ ਰਹਿਣਾ ਸਕੂ, ਇੱਕ ਰਾਤੀ।
ਹੁਣ ਉਹਦਾ ਤੇ ਜਨਮ ਖਰਾਬ ਹੋ ਗਿਆ, ਉਹਨੂੰ ਕੋਈ ਮਿਲਿਆ? ਏਦਾਂ ਹਰ ਸੰਤ ਸਾਧ, ਜਿੰਨੀ ਸੰਤ ਡਮੀ ਚੱਲ ਰਹੀ ਹੈ, ਉਹਨਾਂ ਦੇ ਜਿੰਨੇ ਪੈਰੋਕਾਰ ਆ ਉਸ ਸੰਤ ਨੂੰ ਇੰਨਾ ਪਿਆਰ, ਇੰਨਾ ਸਤਿਕਾਰ, ਇੰਨਾ। ਔਰ ਉੱਥੋਂ ਬਾਅਦ ਫਿਰ ਚੱਲਦਾ ਉਹ ਸੰਤ ਫਿਰ ਕਹਿੰਦੇ ਜੀ ਗੁਰੂਆਂ ਦਾ ਪਿਆਰ, ਧੰਗਰ ਨਾਨਕ ਧੰਗਰ ਨਾਨਕ, ਉਹ ਗੁਰੂਆਂ ਦਾ ਗਾਂ ਪਿਆਰ। ਔਰ ਗੁਰੂ ਵੀ ਚਾਹੇ ਕਹਿ ਰਹੇ ਹੋਏ ਹਰ ਦਿਨ ਰਹਿਣਾ ਸਕੂੰ, ਹਰ ਦਿਨ ਰਹਿਣਾ ਸਕੂੰ ਇੱਕ ਰਾਤੀ। ਜੇ ਇਸ ਲਹਿਰ ਨੂੰ ਨਾ ਰੋਕਿਆ ਗਿਆ ਸਾਡੀਆਂ ਅਗਲੀਆਂ ਪੁਸ਼ਤਾਂ ਖਰਾਬ ਹੋ ਜਾਣਗੀਆਂ। ਮੈਂ ਅੱਜ ਐਲਾਨ ਕਰ ਰਿਹਾ ਸਿੱਖ ਨੂੰ, ਵਾਅਦਾ ਕਰ ਰਿਹਾ ਇਹਨਾਂ ਸੰਤ ਨਵੀਆਂ ਤੋਂ, ਇਹਨਾਂ ਕਹਾਣੀ ਬਾਜਾਂ ਤੋਂ, ਇਹਨਾਂ ਦੇ ਗੁਰੂਆਂ ਦੇ ਪਿਆਰ ਤੋਂ, ਪਰ ਹਟੋ ਜੀ ਜੀਵਨ ਸਧਾਰਨਾ ਤੇ, ਸਿੱਧਾ ਰੱਬ ਨਾਲ ਪਿਆਰ ਪਾਓ। ਸਾਡਾ ਰੱਬ ਹੈ ਸਭ ਕੁਛ, ਹਰ ਸ਼ਬਦ ਉਹ ਹੈ ਪਿਤਾ ਸਾਡਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਂ। ਕਿਤੇ ਗੁਰੂਆਂ ਨੇ ਆਪਣੇ ਵਿੱਚ ਰੱਖਿਆ? ਕਿਹੜੀ ਅਥਾਰਿਟੀ ਨਾਲ ਅਸੀਂ ਗੁਰੂਆਂ ਨੂੰ ਪਿਆਰ ਕਰਦੇ? ਕੋਈ ਸ਼ਬਦ ਕੱਢ ਕੇ ਦੱਸ ਦਿਓ ਵੀ ਜਿਹੜੀ ਅਥਾਰਿਟੀ ਨਾਲ ਅਸੀਂ ਗੁਰੂ ਨਾਲ ਪਿਆਰ ਕਰਦੇ ਗੁਰੂਆਂ ਦੇ। ਔਰ ਸਾਡਾ ਗੁਰੂ, ਕਿਉਂਕਿ ਗੁਰੂ ਅਕਾਲ ਪੁਰਖ ਹੈ। ਬਾਬਾ ਨਾਨਕ ਵਾਰ ਵਾਰ ਕਹਿ ਰਿਹਾ ਮੈਂ ਆਪਣਾ ਗੁਰ ਪੂਛ ਦੇਖਿਆ, ਉਹ ਸਾਡਾ ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ ਰਾਰਾ, ਉਹ ਜੋਤ ਸਰੂਪੀ ਹੈ, ਉਹ ਸਤਿਗੁਰੂ ਹੈ। ਉਹ ਸਤਿਗੁਰੂ ਦੇ ਉਹ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਕੀ, ਉਹ ਸਤਿਗੁਰ ਤੇ ਸਦਾ ਹੈ। ਇਹਨੂੰ ਝੂਠ ਕਰ ਦੋਗੇ ਇਸ ਲਾਈਨ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਸ ਕਨੌਤੀ ਨੂੰ ਤੁਸੀਂ ਪਿਆਰ। ਕਰਨ ਕਰਾਵਣ ਸਗਲ ਵਿਦ ਸੋ ਸਤੇ ਗੁਰੂ ਹਮਾਰਾ, ਮਹੱਲਾ ਪੰਜਵਾਂ। ਮਹੱਲੇ ਜਿਹੜੀ ਆ ਉਹ ਕਹਿ ਰਹੇ ਆ ਉਹ ਸਤਿਗੁਰੂ ਬਗੈਰ ਅਸੀਂ ਨਹੀਂ ਕੁਛ ਵੀ ਕਰ ਸਕਦੇ, ਅਸੀਂ ਕੁਛ। ਉਹਨਾਂ ਨੇ ਇਸੇ ਕਰਕੇ ਨਾ ਨਹੀਂ ਲਿਖਿਆ, ਇੰਨੀ ਗਰੀਬੀ, ਇੰਨੀ ਅਜੀਬ ਬੰਦਿਸ਼ ਹੈ ਇਸ ਗਿਆਨ ਦੀ। ਜੇ ਹਿਸਾਬ ਨਾ ਕਰੇ ਇੱਕ ਸ਼ਬਦ ਪੜ੍ਹ ਕੇ ਰੱਬ ਨਾਲ ਪਿਆਰ ਪੈ ਜਾਂਦਾ ਸਿੱਧਾ, ਤਾਂ ਫਿਰ ਉਸ ਵੇਲੇ ਬਿਠਾ ਸਕਦਾ। ਉਸ ਵੇਲੇ ਉਹ ਭਗਤਾਂ ਦੇ ਸ਼ਬਦ ਯਾਦ ਆਉਂਦੇ ਹੈ, ਭਈ ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪਛਾਣ ਛਾਈ ਹੋ। ਔਰ ਦੇਖੋ ਉਹਦੇ 'ਚ ਨਾਮ ਭਗਤਾਂ ਦਾ ਕਿੱਡਾ ਪਿਆਰ ਹੈ ਰੱਬ ਨਾਲ, ਸਿੱਧਾ ਹੀ ਹੈ ਉਹਨਾਂ ਨੂੰ। ਹੁਣ ਉਹਨਾਂ ਦੇ ਵਿੱਚ ਗੁਰੂ ਨਹੀਂ ਸੀ ਕੋਈ, ਇਸ ਕਰਕੇ ਭਗਤਾਂ ਦੀ ਬਾਣੀ, ਆਹ ਮਹੱਲਿਆਂ ਦੀ ਬਾਣੀ ਜਿਹੜੇ ਅਸੀਂ ਆਪਣ ਕਰਨ ਲਈ ਆ ਰਹੇ ਹਾਂ, ਵੀ ਦਰਸ਼ਨ ਕਿਹਦੇ ਕਰਨੇ ਹੈ? ਦਰਸ਼ਨ ਰੱਬ ਦੇ ਕਰਨੇ ਹੈ। ਇਸੇ ਕਰਕੇ ਹਰ ਦਰਸ਼ਨ ਇਜ਼ ਇਕੁਅਲ ਟੂ ਗੁਰ ਦਰਸ਼ਨ। ਸਾਡੇ ਲਈ ਗੁਰੂ ਕੋਲ ਇਹਦਾ ਚੀਜ਼ ਨਹੀਂ ਹੈ, ਇਹ ਐਡੀ ਵੱਡਾ ਭੇਦ ਸਾਹਮਣੇ ਆ ਰਿਹਾ ਜਿਹਦੇ ਨਾਲ ਅਸੀਂ ਰੱਬ ਨਾਲ ਪਿਆਰ ਪਾ ਸਕਦੇ ਹਾਂ। ਲੇਕਿਨ ਜਿੱਦਾਂ ਗੁਰੂ ਜਿੱਦਾਂ ਸਿੱਖੀ ਚੱਲ ਰਹੀ ਹੈ, ਇੱਕ ਵੀ ਸਿੱਖ ਦਾ ਪਿਆਰ ਰੱਬ ਨਾਲ ਨਹੀਂ ਹੈ। ਉਹ ਕਹਿੰਦੇ ਜੀ ਸਾਡੇ ਗੁਰੂ ਹੀ ਰੱਬ ਸੀ, ਜਿਹੜੇ ਕਿ ਫੇਲ ਹੋ ਰਹੇ ਸ਼ਬਦਾਂ ਮੁਤਾਬਕ। ਉਹ ਨਹੀਂ, ਉਹ ਦਸ ਅੰਦਾਸ ਬਣੇ, ਜਨ ਲਿਖੀ ਕਿਸੇ ਨੇ ਗੁਰੂ ਨਾਲ, ਪਹਿਲੇ ਗੁਰੂ ਦੀ ਵਡਿਆਈ ਨਹੀਂ ਲਿਖੀ, ਕੋਈ ਕਹਾਣੀ ਨਹੀਂ ਲਿਖੀ, ਹਰ ਇੱਕ ਨਾ ਹੀ ਸਿੱਧੇ ਰੱਬ ਨਾਲ ਜੋੜ ਰਹੇ ਨੇ ਵੀ ਅਸੀਂ ਅੱਛਾ। ਔਰ ਇਹਦੇ ਵਿੱਚ ਹੋਰ ਇੱਕ ਚੀਜ਼ ਹੈ, ਰੱਬ ਤੇ ਬਹੁਤ ਵੱਡੀ ਚੀਜ਼ ਹੈ, ਪਹਿਲਾਂ ਸ਼ਬਦ ਹੈ, ਹਰ ਸ਼ਬਦ ਵੀ ਹੈ, ਹਰ ਹਰ ਆਏਗਾ ਦੋ ਵਾਰੀ। ਇਸ ਕਰਕੇ ਮੈਂ ਸ਼ਬਦ ਬਗੈਰ ਨਹੀਂ ਰਹਿ ਸਕਦਾ। ਬਾਬਾ ਨਾਨਕ ਤੇ ਲਿਖਦਾ ਆਖਾਂ ਜੀਵਾਂ ਵਿਸਰਿਆ ਨਾਮ ਨੂੰ ਆਖਾਂ, ਪਹਿਲਾਂ ਸਭ ਤੋਂ ਸਾਨੂੰ ਨਾਮ ਹੈ, ਨਾਮੀ ਦਾ ਸਾਨੂੰ ਕੋਈ ਪਤਾ ਨਹੀਂ ਹੈ। ਜੇ ਪੌਦਾ ਪੌਦਾ ਕਰਕੇ ਅਸੀਂ ਸ਼ਬਦ ਨੂੰ ਫੜਾਂਗੇ ਤਾਂ ਇਹੋ ਲੱਭੂਗਾ ਵੀ ਪਹਿਲਾਂ ਜਿਹੜਾ ਲਿਖਿਆ ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਰੱਬ ਤੇ ਅਲੀ ਮਿਲਿਆ ਹੀ ਨਹੀਂ। ਤੋ ਹਰ ਸ਼ਬਦ ਵੀ ਹੈ, ਸ਼ਬਦ ਬਗੈਰ ਨਹੀਂ ਮੈਂ ਰਹਿ ਸਕਦਾ, ਜਪਣ ਬਗੈਰ ਆਏਗਾ, ਕਿਉਂਕਿ ਅਮਲ ਹੈ। ਮੈਨੂੰ ਲੱਗਾ ਸ਼ਬਦ ਦੇ ਜਪਣ ਦਾ, ਜਦੋਂ ਅਮਲ ਹੀ ਮਰ ਜਾਏਗਾ, ਮੈਂ ਸ਼ਬਦ ਨਾਲ ਜਪਾਂਗਾ ਮੈਂ ਮਰ ਜਾਵਾਂਗਾ। ਹਰ ਬਿਨ ਰਹਿ ਨਾ ਸਕੂੰ, ਮੈਂ ਜਪਣ ਤੋਂ ਬਗੈਰ ਨਹੀਂ ਰਹਿ ਸਕਦਾ, ਹਰ ਬਿਨ ਰਹਿ ਨਾ। ਔਰ ਇਸੇ ਮਹੱਲੇ ਨਾ ਲਿਖਿਆ, ਮਹੱਲੇ ਚੌਥੇ ਨਾ ਹੀ, ਹਰ ਜਪਦਿਆਂ ਖਿੰਨ ਢਿੱਲ ਨਾ ਕੀਤੇ, ਮੇਰੀ ਜਿੰਦੜੀ ਏ, ਮੇਰੀ ਜਿੰਦੜੀ ਏ। ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ, ਹਾਰੇ ਜਾਪਦਿਆਂ ਖਿੰਨ ਢਿੱਲ ਨਾ ਕੀਤੇ। ਗੁਰੂ ਰਾਮਦਾਸ ਸਾਹਿਬ ਕਹਿੰਦਾ ਹਰ ਜਪਦਿਆਂ ਸ਼ਬਦ ਨੂੰ ਗਾਂ ਐਨਾਲਿਸਿਸ ਕਰਕੇ ਅਸੀਂ ਪੜ੍ਹਨਾ ਵੀ ਰੱਬ ਤਾਂ ਸਾਨੂੰ ਪਤਾ ਨਹੀਂ ਹੈ, ਪਰ ਪਹਿਲਾਂ ਅਸੀਂ ਜਿਹੜਾ ਸ਼ਬਦ ਸਾਨੂੰ ਜਪਣ ਨਹੀਂ ਮਿਲਿਆ ਉਹਦੇ ਬਗੈਰ ਨਹੀਂ ਰਹਿ ਸਕਦੇ।
ਹਰ ਬਿਨ ਰਹਿਣਾ ਸਕੂੰ, ਹਰ ਬਿਨ ਰਹਿਣਾ ਸਕੂੰ ਇੱਕ ਰਾਤੀ, ਹਰ ਬਿਨ ਰਹਿਣਾ ਸਕੂੰ ਜੂ ਬਿਨ ਅਮਲੇ ਅਮਲੀ मर जाई है जू बिन अमले अमली मर जाई है आखा जीवा विसरे मर जाऊं।
महला पहला
आखा जीवा विसरे मर जाऊं जू बिन अमले अमली मरे जाई है त्यों हर बिन हम मर जाते त्यों हर बिन हम मर जाते।
उदाहरण इत्थे शुरू करदे आ महाराज। बबीहा जिहड़ा है वह इसे तरह ही बोलता है पानी ली पी कहां उदा जापी पानी हुंदा है पानी बबीहा उन्हों एक स्वांती बूंद किते सारी बरसात चो मिल जाती है जिहड़ी उहदे सीधे संघे च जाके तो उहदी तृप्त गाउंदी ने तो वह प्यासा ही रहिंदा है उहदे गल च मोहरी हुंदी है जिहड़ा उपरा पानी पींदा है वह पानी मोहरी थानी निकल जाता अंदर त्याना फुड़कता रहिंदा है और इस करके उड़दा रहिंदा है थां थां ते पी कहां बोल बोल के पानी की भगती करता है। ऐदा असी वह जिहड़ी सानू गुर प्रसाद दे नाल एक बूंद साडा श्वास अंदर घल देने ने साडे हिरदे दे विच ए तोरा तोर देना है जप दा अनाहत श्वास जिहदा के है वह है एक निमख ऐसी आउंदी है भी जपदिया 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 उहदी मेहर दे नाल ये जिहड़ा जपन है ना ये अंदर हिरदे च उतर जाता है और बंदे नूं अथाह स्वाद आउंदा है। वह जिहड़ा निमख है उहनूं असीं बूंद कहने हैं भी उहदा गुरप्रसाद दे नाल महाराज लिखदे ने हर मेरी प्रीत महला तीजा हर मेरी प्रीत हर मेरी रीत हर मेरी कथा कहानी जी रहा उहदी तुक हर मेरी प्रीत और ये शब्द है हर मेरी रीत मेरी कथा कहानी सब गुरमंत्र ही है शब्द ही है जपन वाला हर मेरी प्रीत हर मेरी रीत हर मेरी कथा कहानी जी पर मैं करा कि मैं बबी अंग बिलकदा रहना मैं कदों सुखी होवांगा जदों गुर प्रसादे मेरा मन भीजा यह सेव बनी जी फिर मैनू सेवा च स्वाद आउंदा पर गुर प्रसाद ना मन भिज जांदा है। ये नाम शब्द का भिजना है बिच ये ऐसी कला है भी जपदे 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 कैसा अलाही स्वाद आउंदा है अंदर तोरा तुर पैंदा है इस जप का उन्हू कहा है भई गुर प्रसादे मेरा मन भिजा। जिहड़ा जोगी हुंदे सी जोग दा जोग कादे नाल भिजदा है जिहड़ा योग बंदा ज्ञानवान बंदा योग भिजदा है ज्ञान नाल योग शब्दन ज्ञान शब्दन बामन कादी च भिजदा है वेदां दे पाठ च जिदा साडे पुजारी पाठी लोग कादी च भिजदे है खंड पाठ करन च रला देन च योग शब्दन ज्ञान शब्दन वेद शब्दन ब्राह्मणे खत्री कादी च भिजदा है युद्ध दे विच जदों लड़दा है तो उहदे च मगन हो जांदा है योग शब्दंग ज्ञान शब्दंग वेद शब्दंग ब्राह्मणे खत्री शब्दंग सूर शब्दंग वह सूरमा बन के जिस वे युद्ध च मगन हुंदा इदा ये सारे लोग मगन हुंदे इन च भिजदे है योग शब्दंग ज्ञान शब्दंग वेद शब्दंग ब्राह्मणे खत्री शब्दंग सूर शब्दंग शूद्र काल च भिजदा है उतरी जातियां की सेवा करन च। ये महला दूजा लिखता है महले पहले का पहला सिख योग शब्दंग ज्ञान योग का की कम है बंदा ज्ञानी मशा ही योग ज्ञान च भिजदा है ज्ञानी बंदे का ज्ञान गुआच जाए गुरु नानक कहिंदा मर जाता है पंडित रोवे ज्ञान गुआए जदों ज्ञानवान बंदे का ज्ञान गुआच जाता उस वेले बाबा नानक कहिंदा रोंदा है इंटलैक्चुअल बंदा। इस तरह जिहड़ा योग शब्दंग ज्ञान शब्दंग वेद शब्दंग ब्राह्मण है ब्राह्मण जिहड़ा है वेदा तो बगैर नहीं जींदा रह सकता वेद शब्दंग ब्राह्मण है खत्री शब्दंग सूर शब्दंग युद्ध दे विच उहनूं चा चढ़दा और मगन हो जाता है जिदा नाम जपण वाले नाम च मगन हुंदे इदां जिहड़ा योधा है वह युद्ध दे विच गर्म होकर वार्म अप होकर मगन होकर उहदे नाल भिजदा है इहनूं भिजणा क्या है योग शब्दंग ज्ञान शब्दंग वेद शब्दंग ब्राह्मण है सूर शब्दंग शूद्र शब्दंग प्राकृति पराई किरत दे विच उह शूद्र हमेशा ही जड़े प्राकृत सर्व शब्दंग एक शब्दंग हुण इत्थे एक शब्दंग आ सारे शब्द नहीं रह गए गुरबाणी दे सर्व शब्दंग एक शब्दंग जिहड़ा बाबा नानक लिख रहा एक शब्द मेरे प्राणे बसत यह है उही शब्द गुरमंत्र जपन वाला सर्व शब्दंग एक शब्दंग जे को जाने पे हो ਜੇ ਕੋਈ ਭੇਜਣਾ ਸਿੱਖੇ ਤੇ। ਪਹਿਲਾ ਸਿੱਖ ਗੁਰੂ ਨਾਨਕ ਦਾ ਲਿਖ ਰਿਹਾ, ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ, ਬ੍ਰਹਮਣੇ, ਖੱਤਰੀ ਸ਼ਬਦੰ, ਸੂਰ ਸ਼ਬਦੰ, ਸ਼ੂਦਰ ਸ਼ਬਦੰ, ਪਰਾਕਿਰਤੇ ਸਰਵ ਸ਼ਬਦੰ ਏਕ ਸ਼ਬਦੰ ਜੇ ਕੋਈ ਜਾਣੇ ਪਿਓ। ਨਾਨਕ ਤਾਂ ਕਾ ਦਾਸ ਹੈ, ਸਹੀ ਨਿਰੰਜਨ ਦੇ ਕਹਿੰਦੇ ਮੈਂ ਉਹਦਾ ਦਾਸ ਹੈ ਜਿਹੜਾ ਇਹਦੇ 'ਚ ਇੱਕ ਸ਼ਬਦ 'ਚ ਜਪਣ 'ਚ ਉਹਨੂੰ ਸ਼ਬਦ ਦੀ ਕਮਾਈ, ਸ਼ਬਦ ਦਾ ਜਾਪ, ਉਹਨੂੰ ਹੀ ਬਬੀਏ ਵਾਂਗੂ ਬਿਲਲ ਬਿਲਲ ਕੇ ਜਪਣਾ। ਤੋ ਮਹਾਰਾਜ ਇੱਥੋਂ ਸ਼ੁਰੂ ਕਰਦੇ ਸ਼ਬਦ ਵੀ ਮੈਂ ਵੀ ਜਿੱਥੇ ਹਰ ਹਰ ਰਾਮ ਰਾਮ ਦੋ ਵਾਰੀ ਜਾਂ ਕੋਈ ਨਾਰਾਇਣ ਰੱਬ ਦਾ ਨਾਂ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਏ ਉਹ ਜਪਣਾ ਇਸ਼ਾਰਾ ਹੈ। ਮੈਨੂੰ ਕਹਿੰਦਾ ਵੀ ਮੈਂ ਵੀ ਆਪਣੇ ਉਸ ਬੂੰਦ ਲਈ ਜਿੱਦਾਂ ਬਬੀਹਾ ਬਿਲਕਦਾ ਹੈ ਸਵੰਤੀ ਬੂੰਦ ਲਈ, ਮੈਂ ਵੀ ਬੋਲ ਬੋਲ ਕੇ ਭਜਨ ਕਰਦਾ ਹਾਂ। ਬਬੀਹਾ ਕਦੀ ਚੁੱਪ ਕਰਕੇ ਨਹੀਂ ਭਜਨ ਬੋਲ ਰਹਿੰਦਾ, ਬੋਲਦਾ ਰਹਿੰਦਾ ਹੈ। ਇਸ ਕਰਕੇ ਕਹਿੰਦੇ ਮੈਂ ਵੀ ਨਾਮ ਨੂੰ ਮੂੰਹ ਨਾਲ ਬੋਲਦਾ ਹਾਂ ਅਤੇ ਪੰਨਾ 668 ਦੇ ਉੱਤੇ ਇਹ ਸ਼ਬਦ ਧਨਾਸਰੀ ਮਹੱਲਾ ਚੌਥਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਲਿਖ ਰਹੇ ਨੇ, ਹਰ ਹਰ ਬੂੰਦ ਪਏ ਹਰੇ ਸਵਾਮੀ, ਹਰੇ ਹਰ ਬੂੰਦ ਪਏ ਹਰੇ ਸਵਾਮੀ, ਹਮ ਚਾਤਰਕ ਬਿਲ ਬਿਲਾਤੀ। ਕਈ ਕਹਿੰਦੇ ਜੀ ਚੁੱਪ ਕਰਕੇ ਨਹੀਂ ਨਾਮ ਜਪ ਸਕਦੇ ਤੁਸੀਂ, ਉਦਾਹਰਨ ਹੈ ਬਾਣੀ 'ਚ, ਪਹਿਲੀ ਪੌੜੀ ਹੈ
ਰਸਨਾ ਨਾਲ ਨਾਮ ਜਪਣਾ, ਬੋਲ ਬੋਲ ਕੇ ਨਾਮ ਜਪਣਾ।
ਤੂੰ ਕਹਿੰਦੇ ਅਸੀਂ ਜਿੱਦਾਂ ਚਾਤਰਕ ਵਾਂਗੂ ਅਸੀਂ ਵੀ ਬਿੱਲ ਲਾ ਰਹੇ ਹਾਂ, ਹਮ ਚਾਤਰਕ ਬਿੱਲ ਲਾਤੀ, ਹਮ ਚਾਤਰਕ ਬਿੱਲ ਬਿਲਾਤੀ।
ਅਸੀਂ ਦੱਸ ਦਈਏ ਮਹੱਲੇ ਚੌਥੇ ਦੇ ਕਾਫੀਏ ਬੜੇ ਮਸ਼ਹੂਰ ਹੈ,
ਇਹਨਾਂ ਦੇ ਸ਼ਬਦਾਂ ਦੇ ਪਿਛਲੇ ਜਿਹੜਾ
ਅਖੀਰਲਾ ਇਸ ਪੋਇਟਰੀ ਦਾ ਲਫ਼ਜ਼ ਹੋਏਗਾ
ਉਹ ਬੜੇ ਅਜੀਬ ਕਾਫੀਏ ਮਹੱਲੇ ਚੌਥੇ ਦੇ, ਔਰ ਐਸੇ ਪਿਆਰ 'ਚ ਭਿੱਜੇ ਹੈ। ਔਰ ਉਹ ਮਹਾਰਾਜ ਕਹਿ ਰਹੇ ਵੀ ਜਿੱਦਾਂ ਬਬੀਹਾ ਬੋਲਦਾ ਮੈਂ ਆਪਣੇ ਪਰਮੇਸ਼ਰ ਦੇ ਨਾਮ ਨੂੰ ਰਿਪੀਟ ਕਰ ਕਰਕੇ, ਉਹ ਤਾਂ ਬੋਲ ਬੋਲ ਕੇ ਭਗਤੀ ਕਰਦਾ ਹੈ।
ਹਰ ਹਰ ਬੂੰਦ ਪਏ ਹਰੇ ਸਵਾਮੀ,
ਮੇਰੇ ਲਈ ਬੂੰਦ ਕਿਹੜੀ ਹੈ? ਰੱਬ,
ਉਹਦਾ ਨਾਂ
ਹਰੇ। ਹਰੇ ਬੂੰਦ ਪਏ ਹਰ ਸਵਾਮੀ, ਹਰੇ ਹਰੇ ਬੂੰਦ ਪਏ ਹਰੇ ਸਵਾਮੀ, ਹਮ ਚਾਤਰਕ ਬਿਲਲ ਬਿਲਾਤੀ, ਹਮ ਚਾਤਰਕ ਬਿਲਲ ਬਿਲਾਤੀ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ।
ਹੁਣ ਆ ਗਿਆ ਕਿਰਪਾ ਦਾ ਮਤਲਬ, ਮੈਂ ਬਿਲ ਲਾ ਰਿਹਾ ਹੈ ਵੀ ਤੂੰ ਹੀ ਕਿਰਪਾ ਕਰ। ਹੁਣ
ਹਰੇ ਹਰੇ ਕਿਰਪਾ ਕਰੋ ਪ੍ਰਭ ਆਪਣੀ,
ਮਹੱਲਾ ਚੌਥੇ ਦਾ ਸ਼ਬਦ ਆ, ਗੁਰੂ ਨਾਨਕ ਨੂੰ ਨੀ ਬਾਜਾ ਮਾਰ ਰਿਹਾ, ਰੱਬ ਵਾਲੀ ਸਿੱਧਾ ਸ਼ਬਦ ਹੈ।
ਹਰੇ ਹਰੇ ਕਿਰਪਾ ਕਰੋ ਪ੍ਰਭ ਆਪਣੀ,
ਇੱਥੇ ਲਿਖ ਸਕਦੇ ਸੀ ਗੁਰੂ ਅਮਰਦਾਸ ਸਾਹਿਬ, ਉਹਨਾਂ ਦੇ ਗੁਰੂ ਸੀ, ਨਹੀਂ,
ਹਰੇ ਹਰੇ ਕਿਰਪਾ ਕਰੋ ਪ੍ਰਭ ਆਪਣੀ।
ਕਹਿੰਦੇ ਮੇਰੇ ਲਈ ਇੱਕ ਨਿਮਕ ਲਈ ਮੇਰੇ ਮੂੰਹ ਦੇ ਵਿੱਚ ਚਲਾ ਦੇ। ਉਹ ਨਿਮਕ ਦਾ ਚੱਲਣਾ ਕੀ ਹੈ ਵੀ ਜਪਦੇ ਜਪਦੇ ਜਦੋਂ ਉਹਦੀ ਕਿਰਪਾ ਹੁੰਦੀ ਹੈ ਮੂੰਹ 'ਚ ਕਈ ਕਿਸਮ ਦੇ ਸਵਾਦ ਆਉਣ ਲੱਗ ਪੈਂਦੇ, ਫਿਰ ਅਗਲਾ ਜਪਣੋਂ ਨਹੀਂ ਹਟਦਾ। ਅਸੀਂ ਹੱਡ ਬੀਤੀਆਂ ਤਾਂ ਨਾਲ ਨਾਲ ਸੁਣਾ ਰਹੇ ਹਾਂ ਵੀ ਸਾਡੇ ਆ ਜਦੋਂ ਦੇ ਅਭਿਆਸ ਖਾੜੇ ਸ਼ੁਰੂ ਹੋਏ, ਕਈ ਅਭਿਆਸ ਸੀ ਜਿਨ੍ਹਾਂ ਦਾ ਅਸੀਂ ਨਾਂ ਨਹੀਂ ਲੈਣਾ ਕਿਉਂਕਿ ਹਾਲੇ ਉਹ ਜੀਂਦੇ ਹੈ, ਹਮੇਸ਼ਾ ਹੀ ਜਿਹਦੀ ਪੁੱਗ ਜਾਏ ਉਹਦੇ ਮਰਨ ਤੋਂ ਬਾਅਦ ਉਹਦਾ ਨਾਂ ਲੈਣਾ ਚਾਹੀਦਾ ਹੈ ਕਿਉਂਕਿ ਕੀ ਪਤਾ ਕੱਲ੍ਹ ਨੂੰ ਡਿੱਗ ਪਵੇ। ਅਤੇ ਇਸ ਕਰਕੇ ਲੇਕਿਨ ਅਭਿਆਸੀ ਐਸੇ ਮਿਲ ਰਹੇ ਨੇ ਜਿਨ੍ਹਾਂ ਨੂੰ 7-7 ਦਿਨ ਲਗਾਤਾਰ ਚੌਕਲੇਟ ਵਰਗਾ ਸਵਾਦ ਆ ਰਿਹਾ ਨਾਮ ਜਪਣ, ਝੂਠ ਨਹੀਂ ਹੈ। ਕੋਈ ਜਪ ਕੇ ਦੇਖ ਲਏ ਇਹਦੇ ਅਜੀਬ ਸਵਾਦ,
ਪਿਛਲੀਆਂ ਅਸੀਂ ਟੇਪਾਂ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ
ਕਈਆਂ ਦੇ ਮੂੰਹ 'ਚ ਇੰਨਾ ਸਵਾਦ ਆਉਂਦਾ ਉਹ ਜੀਭ ਬੁੱਲਾਂ 'ਤੇ ਫੇਰਨ ਲੱਗ ਪੈਂਦੇ ਨੇ। ਲਾਗਲੀ ਬੈਠੀ ਬੀਬੀ ਮਾਈ ਜਾਂ ਕੋਈ ਉਹਨਾਂ ਦੇ ਮੂੰਹ ਨਾਲ ਗਲਾਸ ਲਾਉਂਦੇ ਵੀ ਖਰੇ ਧਿਆ ਆਇਆ ਹੈ ਅਤੇ ਉਹ ਜਿਨ੍ਹਾਂ ਨੇ ਹੱਡ ਬੀਤੀ ਹੈ ਉਹ ਡਾਕਟਰ ਸੁਰਿੰਦਰ ਸਿੰਘ ਜੀ ਗੁਜ਼ਰ ਗਏ ਆ, ਉਹ ਮੈਨੂੰ ਦੱਸਦੇ ਕਹਿੰਦੇ ਕਿ ਮੈਂ ਇੱਦਾਂ ਮੈਂ ਜੀਭ 'ਤੇ ਬੁੱਲਾਂ 'ਤੇ ਕਈ ਵਾਰੀ ਫੇਰਾਂ ਸਾਂ, ਉਹ ਕਿਤੇ ਬੀਬੀ ਲਾਗੇ ਬੈਠੀ ਸੀ, ਉਹ ਕਹਿੰਦੇ ਖਰੇ ਭਾਈ ਨੂੰ ਧਿਆ ਲੱਗੀ ਹੈ, ਉਹਨੇ ਗਲਾਸ ਮੂੰਹ ਨੂੰ ਲਿਆਤਾ। ਅਤੇ ਉਸ ਦਾ ਹੀ ਸੰਗ 'ਚ ਪਿੱਛੇ ਹੋ ਕੇ ਬੈਠਦੇ ਹੁੰਦੇ ਸੀ ਅਤੇ ਦਾਸ ਦੀ ਸੇਵਾ ਹੁੰਦੀ ਸੀ ਰਹਿਣ ਸਵਾਈ ਕੀਰਤਨ ਦੀ ਸਾਰੀ, ਉਹਨਾਂ ਨਾਲ ਬਾਅਦ 'ਚ ਮੈਨੂੰ ਗੱਲ ਦੱਸੀ ਕਹਿੰਦੇ ਭਾਈ ਸਾਹਿਬ, ਮੈਂ ਕਿਹਾ ਡਾਕਟਰ ਸਾਹਿਬ ਅੱਜ ਤੁਸੀਂ ਜੋੜਿਆਂ 'ਚ ਤਾਂ ਬੈਠਦੇ ਹੋ, ਉੱਥੋਂ ਇੱਕ ਦੋ ਵਾਰੀ ਉੱਠ ਕੇ ਤੁਸੀਂ ਫੇਰ ਪਰੇ ਚਲੇ ਗਏ ਸੀ, ਕੀ ਗੱਲ? ਕਹਿੰਦੇ ਕੀ ਦੱਸੀਏ, ਮੈਂ ਬੈਠਾ ਸੀ ਅਤੇ ਬੁੱਲਾਂ ਮੈਨੂੰ ਸਵਾਦ ਆ ਰਿਹਾ ਸੀ ਸ਼ਬਦ ਦਾ ਨਾਮ ਜਪਣ ਦਾ, ਮਾਈ ਨਾਲ ਲਿਆ ਕੇ ਅਤੇ ਖਰੇ ਗਲਾਸ ਲਿਆ ਤੀ, ਵੀਰਾ ਮੈਂ ਕਈ ਚੱਕਰ ਦੀ ਦੇਖਦੀ ਹਾਂ ਤੂੰ ਬੁੱਲਾਂ 'ਤੇ ਜੀ ਫੇਰ ਲਿਆ ਅਤੇ ਪਾਣੀ ਪੀ ਲੈ।
ਫਿਰ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਮੈਂ ਨੀਵੀਂ ਪਾ ਕੇ ਨਾ ਤੇ ਪਰੇ ਚਲੇ ਗਿਆ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਹੁੰਦਾ? ਕਹਿੰਦੇ ਨਹੀਂ, ਜਪਦੇ ਜਪਦੇ ਉਹਦੀ ਕਿਰਪਾ ਨਾ ਕਿਸੇ ਵੇਲੇ ਅੰਦਰ ਸਵਾਦ ਆਉਣ ਲੱਗ ਪੈਂਦਾ ਹੈ, ਔਰ ਇਹੋ ਹੀ ਪਹਿਲੀ ਲਾਮ ਦੀ ਅਵਸਥਾ ਹੈ। ਸਹਿਜ ਆਨੰਦ ਹੋਵਾ ਵਡਭਾਗੀ, ਪਹਿਲਾਂ ਸਹਿਜ ਆਨੰਦ ਇਹਨੂੰ ਕਹਿੰਦੇ, ਪਹਿਲਾ ਆਨੰਦ ਪਹਿਲੀ ਲਾਮ ਚ ਆਉਂਦਾ, ਸਹਿਜ ਆਨੰਦ ਹੋਵਾ ਵਡਭਾਗੀ, ਮਨੇ ਹਰੇ ਹਰੇ ਮੀਠਾ ਲਾਇਆ, ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ।
ਇਹ ਪਹਿਲਾ ਤੋਰਾ ਹੈ ਵੀ ਮੂੰਹ ਚ ਸਵਾਦ ਆਉਣ ਲੱਗ ਪੈਂਦਾ, ਇਹ ਉਹ ਹੈ ਵੀ ਅਲੂਣੀ ਸਿਲ ਨਹੀਂ ਰਹਿੰਦੀ। ਸੱਚ ਜੋ ਗੁਰੇ ਫਰਮਾਇਆ, ਕਿਉਂ ਇਦੋਂ ਬੋਲੋਂ ਹਟੀਏ, ਕਰੇ ਜੋ ਗੁਰ ਫਰਮਾਇਆ, ਸਿੱਲ ਜੋਗ ਅਲੂਣੀ ਚੱਟੀਏ, ਗਿਆਨ ਤੇ ਆਉਣਾ ਸ਼ੁਰੂ ਹੋ ਜਾਂਦਾ, ਪਾਰੇ ਗਾਹ ਚ ਫਿਰ ਹਰ ਹਰ ਮੀਠਾ ਲੱਗਣ ਲੱਗ ਪੈਂਦਾ, ਪਹਿਲੀ ਲਾਮ ਦੀ ਅਵਸਥਾ ਹੈ। ਤੋ ਮੂੰਹ ਚ ਜਿਹੜਾ ਸਵਾਦ ਆਉਂਦਾ ਹੈ, ਉਸ ਲਈ ਮਹਾਰਾਜ ਕਹਿੰਦੇ ਵੀ ਮੈਨੂੰ ਵੀ ਮੂੰਹ ਦੇ ਵਿੱਚ ਇੱਕ ਨਿਮਕ ਭਰ ਲਈਏ, ਸਵਾਦ ਦੇ ਦੇ।
ਮੁਖ ਦੇਵੋ ਹਰ ਨਿਮ ਖਾਤੀ, ਮੁਖ ਦੇਵੋ ਹਰ ਨਿਮ ਖਾਤੀ,
ਨਿਮਖ ਪਰਲੀ,
ਮੁਖ ਦੇਵੋ ਹਰ ਨਿਮ ਖਾਤੀ,
ਜਿੱਦਾਂ ਬੁਬਗੀ ਨੇ ਤੂੰ ਬੂੰਦ ਦਿੰਦਾ ਹੈ, ਏਦਾਂ ਮੈਨੂੰ ਵੀ ਦੇ।